You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਮੈਲਬਨ ਤੋਂ ਮਾਈਗ੍ਰੇਸ਼ਨ ਮਾਹਰ, ਮਾਈਗ੍ਰੇਸ਼ਨ ਏਜੰਟ ਰਣਬੀਰ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਸਾਡਾ ਅੱਜ ਮਨ ਸੀ ਉਹਨਾਂ ਨਾਲ ਗੱਲਬਾਤ ਕਰਨ ਦਾ ਕਿ ਆਸਟ੍ਰੇਲੀਆ 'ਚ PR ਲੈਣ ਦੇ, ਪਰਮਾਨੈਂਟ ਰੈਜ਼ੀਡੈਂਸੀ ਲੈਣ ਦੇ ਕਿਹੜੇ ਕਿਹੜੇ ਢੰਗ ਤਰੀਕੇ ਨੇ, ਕਿਹੜੇ ਕਿਹੜੇ ਪਾਥਵੇ ਨੇ। ਬਹੁਤ ਸਾਰੇ ਨੇ, ਇਹ ਤਾਂ ਆਪਾਂ ਨੂੰ ਪਤਾ, ਪਰ ਬਹੁਤਿਆਂ 'ਚੋਂ ਥੋੜ੍ਹੇ ਆ ਜਿਨ੍ਹਾਂ ਨਾਲ ਕੰਮ ਛੇਤੀ ਸਿਰੇ ਲੱਗਦਾ, ਅਤੇ ਕਈ ਇਹੋ ਜਿਹੇ ਆ ਜਿਨ੍ਹਾਂ ਨਾਲ ਲੰਬੀਆਂ ਉਮਰਾਂ ਵਾਲਾ ਕੰਮ ਵੀ ਪੈ ਜਾਂਦਾ। ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਜਿਹੜੇ ਪੁਰਾਣੇ ਆਏ ਕਹਿੰਦੇ ਆ ਵੀ ਸਾਡੇ ਤਾਂ ਝੋਲੀ 'ਚ ਬੇਰ ਪੈ ਗਿਆ, ਅਤੇ ਕੁਛ ਇਹੋ ਜਿਹੇ ਆ ਜਿਹੜੇ ਕਹਿੰਦੇ ਆ ਢਾਂਗੇ ਚੱਕੀ ਫਿਰਦੇ ਆ ਤਾਂ ਵੀ ਨਹੀਂ ਕੁਛ ਹੱਥ ਪੱਲੇ ਪੈਂਦਾ, ਕੁਛ ਇਹੋ ਜਿਹੇ ਆ ਜਿਹੜੇ ਬੇਰੀ 'ਤੇ ਚੜ੍ਹੇ ਹੋਏ ਆ, ਝਿੰਗਾਂ 'ਚ ਕੱਪੜੇ ਪੜਾਈ ਜਾਂਦੇ ਆ ਅਤੇ ਗੱਲ ਫੇਰ ਨਹੀਂ ਬਣੀ। ਸੋ ਕਾਫੀ ਸਾਰੀਆਂ ਗੱਲਾਂ ਬਾਤਾਂ ਨੇ ਜਿਨ੍ਹਾਂ ਨੂੰ ਆਪਾਂ ਹਲਕੇ ਫੁਲਕੇ ਅੰਦਾਜ਼ 'ਚ ਰਣਬੀਰ ਹੋਣਾ ਤੋਂ ਪੁੱਛਣ ਦੀ ਕੋਸ਼ਿਸ਼ ਕਰਨੀ ਆ। ਹਾਂਜੀ ਰਣਬੀਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰਤਿੰਦਰ
ਜੀ। ਦੱਸੋ ਸਾਨੂੰ PR ਦੇ ਕਿਹੜੇ ਕਿਹੜੇ ਪਾਥਵੇ ਇਸ ਵੇਲੇ ਆਸਟ੍ਰੇਲੀਆ 'ਚ ਮੌਜੂਦ ਨੇ, ਤੇ ਲੋਕ ਉਹਨਾਂ ਤੋਂ ਕਿਵੇਂ ਲਾਭ ਲੈ ਸਕਦੇ ਆ?
PR ਦੇ ਪਾਥਵੇ ਇਹ ਜਿਹੜੇ ਮੌਜੂਦ ਨੇ ਜਿਹਦੇ ਬਾਰੇ ਆਪਾਂ ਚਰਚਾ ਕਰਨ ਵਾਲੇ ਆ, ਉਸ ਤੋਂ ਪਹਿਲਾਂ ਥੋੜਾ ਜਿਹਾ ਵੇਰਵਾ ਇਹ ਦੇ ਦਾਂ। ਇਹ ਵੈਸੇ ਆਮ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਹੜਾ ਡਿਪਾਰਟਮੈਂਟ ਦਾ ਰੁਝਾਨ ਆ ਉਹ ਅੱਜ ਦੀ ਡੇਟ 'ਚ ਕ੍ਰਿਟੀਕਲ ਸਕਿੱਲ ਸੈਕਟਰ ਵਾਲਿਆਂ ਵੱਲ ਆ। ਇਹਦਾ ਮਤਲਬ ਇਹ ਆ ਕਿ ਜਿਹੜੇ ਦੂਜੇ ਸਕਿੱਲਸ ਜਿਹੜੇ ਨੋਨ ਕ੍ਰਿਟੀਕਲ 'ਚ ਆਉਂਦੇ ਨੇ ਉਹਨਾਂ ਨੂੰ ਥੋੜਾ ਕਹਿ ਲਓ ਪ੍ਰਾਇਰਟੀ ਘੱਟ ਦਿੱਤੀ ਜਾ ਰਹੀ ਆ। ਸੋ ਅੱਜ ਗੱਲ ਕਰਾਂਗੇ ਵੀਜ਼ਾਸ ਬਾਰੇ ਕਿ ਪਰਮਨੈਂਟ ਰੈਜ਼ੀਡੈਂਸੀ ਕਹਿ ਲਓ ਕਿਹਦੇ 'ਚ ਹੈਗੀ ਹੈ, ਕਿਹਦੇ 'ਚ ਨਹੀਂ ਆ। ਆਪਾਂ ਸਭ ਤੋਂ ਡਿਜ਼ਾਇਰਡ ਦੀ ਗੱਲ ਸ਼ੁਰੂ ਕਰਦੇ ਹਾਂ, ਜਿਹੜਾ ਸਭ ਤੋਂ ਕਹਿ ਲਓ ਚਾਹਵਾਨ, ਸਭ ਤੋਂ ਜ਼ਿਆਦਾ ਚਾਹਵਾਨ ਹੁੰਦੇ ਨੇ ਇਸ ਵੀਜ਼ੇ ਦੇ, ਉਹ ਆ ਸਬ ਕਲਾਸ 189। ਇਹਨੂੰ ਕਹਿੰਦੇ ਨੇ ਨੋਨ ਇੰਪਲੋਈ ਸਪੋਂਸਰਡ ਵੀਜ਼ਾ, ਸਕਿਲਡ ਇੰਡੀਪੈਂਡੈਂਟ ਵੀਜ਼ਾ, ਸਬ ਕਲਾਸ 189, ਸਬ ਕਲਾਸ 190 ਤੇ 491। ਤੇ ਅੱਗੇ ਹੋਰ ਚਰਚਾ ਕਰਾਂਗੇ ਇੰਪਲੋਇਰ ਸਪੋਂਸਰਡ ਵੀਜ਼ਾ ਬਾਰੇ, ਸਬ ਕਲਾਸ 186, 482 ਤੇ 494 ਬਾਰੇ।
ਪਹਿਲਾਂ ਤਾਂ ਇਹੀ ਦੱਸੋ ਵੀ ਇੱਕ ਤਾਂ ਜਿਹੜਾ ਹੁੰਦਾ ਤੁਹਾਨੂੰ ਆਪਣੇ ਸੂਬੇ ਦੀ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਕਿ ਵੀ ਇੱਥੇ ਤੁਸੀਂ ਇਹ ਵੀਜ਼ਾ ਲੈ ਕੇ ਰਹੋ, ਕੰਮ ਕਾਰ ਕਰੋ ਅਤੇ ਤੁਹਾਨੂੰ ਇਹਦੇ 'ਚ PR ਮਿਲਣਗੀਆਂ। ਇੱਕ ਹੁੰਦਾ ਵੀ ਤੁਹਾਨੂੰ ਕਿਸੇ ਨੇ ਸਪੋਂਸਰ ਕਰਤਾ, ਭਾਵੇਂ ਚਿਆਨ 'ਤੇ ਕਰਤਾ, ਅਤੇ ਉਹ ਉੱਥੇ ਹੈ ਨਾ ਉਹਦੇ ਨੰਬਰ ਹੋਣਗੇ ਜੀ, ਇੰਨੇ ਨੰਬਰ ਆ, ਇੰਨੇ ਸਾਲ ਕੰਮ ਕਰੋ, ਇੰਨੀ ਤਨਖਾਹ ਹੋਣੀ ਚਾਹੀਦੀ। ਇੱਕ ਉਸ ਕਿਸਮ ਦੇ ਵੀਜ਼ੇ ਆ, ਅਤੇ ਇੱਕ ਉਹ ਆ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆਉਂਦੇ ਆ ਅਤੇ ਉਹਨਾਂ ਨੂੰ ਬਾਅਦ 'ਚੋਂ ਮੇਰਾ ਖਿਆਲ ਗ੍ਰੈਜੂਏਟ ਵੀਜ਼ਾ ਜਾਂ ਜੋ ਵੀ ਮਿਲਦਾ ਉਸ ਤੋਂ ਬਾਅਦ ਉਹ ਆਪਣੀ PR ਪਾ ਦਿੰਦੇ ਆ। ਸੋ ਇਹ ਕਾਫੀ ਸਾਰੇ ਢੰਗ ਤਰੀਕੇ ਹੈਗੇ ਆ ਜਿਨ੍ਹਾਂ ਨਾਲ ਲੋਕਾਂ ਦਾ, ਆਪਾਂ ਤਾਂ ਪੱਕੇ ਹੋਣਾ ਹੀ ਕਹਿੰਦੇ ਆ ਇੱਥੇ, ਪਰਮਾਨੈਂਟ ਰੈਜ਼ੀਡੈਂਸੀ PR ਸਭ ਇਹ ਤਿੰਨੇ ਚਾਰੇ ਸ਼ਬਦ ਨਾਲੋਂ ਨਾਲ ਚੱਲਦੇ ਆ। ਸੋ ਪਹਿਲਾਂ ਤਾਂ ਮੈਂ ਰਾਜਾਂ 'ਤੇ ਆਊਂਗਾ, ਸਟੇਟਸ 'ਤੇ ਆਊਂਗਾ, ਉਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤਾ?
ਸਟੇਟ ਨੋਮੀਨੇਸ਼ਨਸ ਜਿਹੜੀਆਂ ਨੇ ਉਹ ਸਬ ਕਲਾਸ, ਆਪਾਂ ਅਗਰ ਸਬ ਕਲਾਸਾਂ 'ਚ ਜਾਈਏ ਤਾਂ 190 ਅਤੇ 491 ਹੈਗੀਆਂ ਨੇ ਸਟੇਟ ਸਪੋਂਸਰਡ। ਸਬ ਕਲਾਸ 190 ਕਾਫੀ ਕਹਿ ਲਓ ਡਿਜ਼ਾਇਰਡ ਹੈਗੀ ਆ ਸਬ ਕਲਾਸ, ਕਿਉਂਕਿ ਇਹਦੇ 'ਚ ਕੋਈ ਬੰਦਿਸ਼ ਜਾਰੀ ਨਹੀਂ ਆ। ਸਬ ਕਲਾਸ 491 'ਚ ਇਹ ਆ ਕਿ ਤੁਸੀਂ ਰੀਜਨਲ ਏਰੀਆ 'ਚ ਰਹਿਣਾ ਹੈ, 3 ਸਾਲ ਰਹਿਣਾ ਹੈ, ਇਹ ਟੈਂਪਰੇਰੀ ਵੀਜ਼ਾ ਹੈ। ਉਸ ਤੋਂ ਬਾਅਦ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਜਿਹਨੂੰ ਆਪਾਂ ਸਬ ਕਲਾਸ 191 ਕਹਿੰਦੇ ਹਾਂ ਉਹ ਤੁਸੀਂ ਪਾ ਸਕਦੇ ਹਾਂ। ਤੇ 491 ਅੱਜ ਦੀ ਡੇਟ 'ਚ ਕਿਉਂਕਿ ਡਿਪਾਰਟਮੈਂਟ ਕਾਫੀ ਸਖ਼ਤ ਹੈ 189 ਜਾਂ 190 ਦੀ ਇਨਵੀਟੇਸ਼ਨ ਦੇਣ ਲਈ, ਤੇ 491 ਹਾਲਾਂਕਿ ਲੋਕੀ ਪਸੰਦ ਨਹੀਂ ਕਰਦੇ 491 'ਚ ਜਾਣਾ ਕਿਉਂਕਿ 3 ਸਾਲ ਦੀ ਵੇਟ ਆ, ਉਹਦੀ ਐਲੀਜੀਬਿਲਿਟੀ ਕਹਿ ਲਓ ਕਾਫੀ ਜਿਹੜੇ ਆਪਣੇ ਟ੍ਰੇਡ 'ਚ ਵੀਰ ਭਰਾ ਨੇ, ਈਵਨ ਅਕਾਊਂਟਿੰਗ ਤੇ IT ਵਾਲੇ, ਉਹ ਇਸ ਕਲਾਸ 'ਚ ਕੁਆਲੀਫਾਈ ਹੋ ਰਹੇ ਨੇ। ਸੋ ਪ੍ਰੈਫਰਡ ਚੋਇਸ ਨਹੀਂ ਹੈ 491 ਕਿਉਂਕਿ ਰੀਜਨਲ ਏਰੀਆ ਜਾਣਾ ਪੈਂਦਾ ਹੈ, 3 ਸਾਲ ਰਹਿਣਾ ਪੈਂਦਾ ਹੈ, ਫਿਰ ਤੁਹਾਡੀ ਸਬ ਕਲਾਸ 191 ਜਿਹੜੀ PR ਪੈਂਦੀ ਆ। ਲੇਕਿਨ ਅੱਜ ਦੀ ਡੇਟ 'ਚ ਜਿਹੜੇ ਮੋਸਟਲੀ ਐਲੀਜੀਬਲ ਹੋ ਰਹੇ ਨੇ ਉਹ 491 'ਚ ਹੋ ਰਹੇ ਨੇ। ਸਰ 190 ਉਹ ਤੋਂ ਟਫ ਆ ਥੋੜ੍ਹਾ, ਅਗਰ ਤੁਹਾਡੇ ਪੁਆਇੰਟਸ ਕਾਫੀ ਜ਼ਿਆਦਾ ਨੇ ਤਾਂ ਸਟੇਟਸ ਤੁਹਾਨੂੰ ਨੋਮੀਨੇਟ ਕਰਨਗੇ, ਜਾਂ ਤੁਸੀਂ ਅਗਰ ਕ੍ਰਿਟੀਕਲ ਸਕਿੱਲਸ ਆ। ਸੋ 190 ਦੇ 491 ਵੀਜ਼ਾ ਹੈ ਜਿਹੜੇ ਸਟੇਟ ਸਪੋਂਸਰਡ।
ਤੇ ਆਪਾਂ 491 ਦੀ ਗੱਲ ਕਰੀਏ ਤੇ ਇਹਦੇ ਲਈ ਗੋਲਡ ਮਾਈਨ ਸਟੇਟਸ ਕਿਹੜੀਆਂ ਹੋਣਗੀਆਂ, ਸੂਬੇ ਜਾਂ ਰਾਜ ਹੋਣ ਜਿੱਥੇ ਮਤਲਬ ਤੁਹਾਨੂੰ ਪਤਾ ਵੀ ਜੇ ਇੱਕ ਵਾਰ ਅਪਰੂਵ ਹੋ ਗਿਆ ਤਾਂ ਹੁਣ ਗੱਲ ਬਣੂ ਬਣੂ?
ਹਾਂਜੀ, ਦੇਖੋ ਅੱਜ ਦੀ ਡੇਟ 'ਚ ਜੇ ਆਪਾਂ ਵਿਕਟੋਰੀਆ ਦੀ ਗੱਲ ਕਰੀਏ ਤਾਂ ਵਿਕਟੋਰੀਆ 'ਚ 491 ਦੀ ਸਟੇਟ ਨੋਮੀਨੇਸ਼ਨ ਦੀ ਸਭ ਤੋਂ ਜ਼ਿਆਦਾ ਐਲੀਜੀਬਿਲਿਟੀ ਰਿਕੁਆਇਰਮੈਂਟ ਮੀਟ ਕਰਨ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਜੋਬ ਆਫਰ ਲੈਟਰ ਦੀ ਆ। ਸੋ ਇਸ ਕੀ ਆ, ਸਾਰੀਆਂ ਰਿਕੁਆਇਰਮੈਂਟਸ ਤੁਸੀਂ ਮੀਟ ਕਰ ਲੈਂਦੇ ਆ, ਸਕਿੱਲ ਅਸੈਸਮੈਂਟ ਦੀ, ਇੰਗਲਿਸ਼ ਲੈਂਗੁਏਜ ਦੀ, ਬਾਕੀ ਹੋਰ ਜੋ ਇਹਦੀਆਂ ਨੋਰਮਲ ਰਿਕੁਆਇਰਮੈਂਟਸ ਆ, ਪਰ ਤੁਹਾਨੂੰ ਰੀਜਨਲ ਏਰੀਆ ਤੋਂ ਜੋਬ ਆਫਰ ਲੈਟਰ ਚਾਹੀਦੀ ਹੁੰਦੀ ਆ, ਜਿਹਦੀ ਸਭ ਤੋਂ ਜ਼ਿਆਦਾ ਮੁਸ਼ਕਿਲ ਕਹਿ ਲਓ ਆ ਰਹੀ ਆ. ਨਿਊ ਸਾਊਥ ਵੇਲਸ ਦੀ ਅਪਡੇਟ ਆਉਣ ਵਾਲੀ ਆ, ਹਲੇ 491 ਦੀ ਹਲੇ ਆਈ ਨਹੀਂ ਆ, ਜਲਦੀ ਆਊਗੀ, ਲੇਕਿਨ ਉਹਨਾਂ ਚ ਜ਼ਿਆਦਾ ਰਿਕੁਆਇਰਮੈਂਟਸ ਇੱਦਾਂ ਜੋਬ ਆਫਰ ਲੈਟਰ ਦੀ ਨਹੀਂ ਆ. ਉਹ ਚ ਇੱਕ ਹੀ ਮੇਨ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਤੁਸੀਂ ਉੱਥੇ ਨਿਊ ਸਾਊਥ ਵੇਲਸ ਦੇ ਵਸੀਕ ਹੋਣੇ ਚਾਹੀਦੇ ਆ ਐਟਲੀਸਟ 6 ਮਹੀਨੇ ਲਈ. ਹੁਣ ਅੱਗੇ ਕੀ ਸ਼ਰਤਾਂ ਆਉਂਦੀਆਂ ਉਹ ਨਿਊ ਸਾਊਥ ਵੇਲਸ ਦੀਆਂ ਦੇਖਣੀਆਂ ਪੈਣਗੀਆਂ. ਪਰ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੀ ਸਟੇਟ ਨੋਮੀਨੇਸ਼ਨ ਕਹਿ ਲਓ ਕਾਫੀ ਫੇਮਸ ਨੇ. ਤਸਮੇਨੀਆ ਚ ਕੋਈ ਏਡੀ ਖਾਸ ਰਿਕੁਆਇਰਮੈਂਟ ਨਹੀਂ ਆ, ਕੁਈਨਸਲੈਂਡ ਚ ਖਾਸ ਰਿਕੁਆਇਰਮੈਂਟ ਨਹੀਂ ਆ, ਪਰ ਇਹਨਾਂ ਸਟੇਟ ਚ ਤੁਹਾਨੂੰ ਕਮਿਟਮੈਂਟ ਸ਼ੋ ਕਰਨੀ ਪੈਂਦੀ ਹੈ ਕਿ ਮੈਂ 6 ਮਹੀਨੇ ਜਾਂ ਸਾਲ ਤੋਂ ਇੱਥੇ ਕੰਮ ਕਰ ਰਿਹਾ. ਠੀਕ ਹੈ
ਜੀ. ਤੇ ਇੱਕ ਲੋਕ ਜਿਹੜੇ ਕਹਿੰਦੇ ਆ ਬਾਰ ਬਾਰ ਕਿ ਹੁਣ ਕਿਤੇ ਗੱਲ ਨਹੀਂ ਬਣੀ, ਮੈਨੂੰ 8 ਹੋ ਗਏ ਸਾਲ, ਹੋ ਗਏ 10 ਸਾਲ, ਹੋ ਗਏ ਧੱਕੇ ਖਾਂਦੇ ਨੂੰ. ਕਈ ਵਾਰ ਰੁਝਾਨ ਇੱਦਾਂ ਦਾ ਹੋ ਜਾਂਦਾ ਨਾ ਵੀ ਹੁਣ ਨਾਰਦਰਨ ਟੈਰੀਟਰੀ ਚੱਲਦੇ ਹਾਂ ਜਾਂ ਵੈਸਟਰਨ ਆਸਟ੍ਰੇਲੀਆ ਚੱਲਦੇ ਹਾਂ ਜਾਂ ਕੋਈ ਇਹੋ ਜਿਹੇ ਖਲ ਖੂੰਜੇ 'ਚ ਜਾਂਦੇ ਹਾਂ ਜਿੱਥੇ PR ਹੋਵੇ ਭਾਵਾਂ ਕਿਵੇਂ ਹੋਵੇ.
ਹਰ ਇੱਕ ਸਟੇਟ ਨੇ ਕਿਉਂਕਿ 491 ਜਾਂ ਸਟੇਟ ਨੋਮੀਨੇਸ਼ਨ ਇੰਨੀਆਂ ਕੁ ਡਿਮਾਂਡਸ ਹੋ ਗਿਆ, ਹਰ ਇੱਕ ਸਟੇਟ ਨੇ ਮਿਨੀਮਮ ਰਿਕੁਆਇਰਮੈਂਟ ਘੱਟੋ ਘੱਟ 6 ਮਹੀਨੇ ਦੀ ਰੱਖੀ ਹੈ ਕਿ ਤੁਸੀਂ ਅਗਰ ਦੂਜੇ ਸਟੇਟ 'ਚ ਆ ਤੇ ਅਗਰ ਅੱਜ ਹੀ ਮੂਵ ਹੁੰਦੇ ਆ ਤੇ ਤੁਸੀਂ ਉੱਥੇ ਵਰਕ ਦੀ ਜਾਂ ਸਟੱਡੀ ਦੀ ਕੋਈ ਕਮਿਟਮੈਂਟ ਸ਼ੋ ਕਰ ਸਕੋ. ਸੋ ਏਦਾਂ ਨਹੀਂ ਹੈ ਕਿ ਮੈਂ ਵਿਕਟੋਰੀਆ ਤੋਂ ਅੱਜ ਹੀ ਜਾ ਕੇ ਕਹਿ ਲਓ ਨਿਊ ਸਾਊਥ ਵੇਲਸ ਜਾਂ ਤਸਮੇਨੀਆ 'ਚ ਕਹਿ ਲਓ ਅੱਜ ਹੀ ਮੇਰੀ PR ਹੋ ਜਾਏਗੀ. ਤੁਹਾਨੂੰ ਥੋੜੀ ਵੇਟ ਕਰਨੀ ਪਊਗੀ. ਮੇਰੀ ਸਲਾਹ ਇਹ ਹੋਊਗੀ ਕਿ ਜੇ ਤੁਸੀਂ ਕਿਸੇ ਸਟੇਟ 'ਚ ਹੈਗੇ ਆ, ਰਹਿ ਰਹੇ ਆ ਜਾਂ ਉੱਥੇ ਪੜ੍ਹਾਈ ਕੀਤੀ ਆ, ਤੁਸੀਂ ਉੱਥੋਂ ਦੀ ਸਟੇਟ ਨੋਮੀਨੇਸ਼ਨ ਦੀ ਰਿਕੁਆਇਰਮੈਂਟ ਮੀਟ ਕਰਨ ਦੀ ਕੋਸ਼ਿਸ਼ ਕਰੋ. ਉਹ ਜ਼ਿਆਦਾ ਈਜ਼ੀ ਹੁੰਦਾ
ਜੀ. ਮਤਲਬ ਜਾਣੀ ਫਿਰ ਤੁਰੇ ਫਿਰਨ ਵਾਲਾ ਕੰਮ ਆ, 2 ਸਾਲ ਇੱਥੇ ਲਾ ਲਏ, ਕਦੇ 2 ਸਾਲ ਉੱਥੇ ਲਾ ਲਏ, ਹੈ ਨਾ. ਜਦ ਨੂੰ ਕੰਮ ਹੋਣ ਲੱਗਦਾ, ਜਦ ਨੂੰ ਆਪਾਂ ਅੱਗੇ ਤੁਰਨ ਵਾਲੇ ਹੋ ਜਾਂਦੇ ਹਾਂ. ਕਈ ਵਾਰ ਸੋਨਾ ਲੱਭਣ ਲੱਗਿਆ 3 ਫੁੱਟ ਦਾ ਫਾਸਲਾ ਨਹੀਂ ਜੀ ਰਹਿ ਗਿਆ, ਇੱਕ ਬੜੀ ਕਹਾਣੀ ਚੱਲਦੀ ਹੁੰਦੀ ਹੈ.
ਜ਼ਰੂਰ ਪ੍ਰਤਿੰਦਰ, ਇੱਕ ਗੱਲ ਹੈ ਨਾ, ਵਿਕਟੋਰੀਆ ਦੀ ਜਿੱਦਾਂ ਮੈਂ ਨੋਮੀਨੇਸ਼ਨ ਦੀ ਰਿਕੁਆਇਰਮੈਂਟ ਤੁਹਾਨੂੰ ਦੱਸੀ ਆ, 491 ਚ ਇੱਕ ਹੋਰ ਮੈਂ ਜ਼ਰੂਰੀ ਗੱਲ ਦੱਸਣਾ ਚਾਹੂੰਗਾ ਕਿ ਇਹ ਚ ਇੱਕ ਰਿਲੇਟਿਵ ਸਪੋਂਸਰਡ ਵੀ ਸਟ੍ਰੀਮ ਹੈਗੀ ਆ. ਜੇ ਸਟੇਟ ਥਰੂ ਨਾ ਜਾ ਕੇ ਅਗਰ ਤੁਹਾਡਾ ਕੋਈ ਭੈਣ ਭਰਾ ਜਾਂ ਰਿਲੇਟਿਵ ਕਹਿ ਲਓ ਕਲੋਜ਼ ਰਿਲੇਟਿਵ ਰੀਜਨਲ ਵਿਕਟੋਰੀਆ 'ਚ ਰਹਿ ਰਹੇ ਨੇ, ਤੇ ਤੁਹਾਨੂੰ ਸਟੇਟ ਨੋਮੀਨੇਸ਼ਨ ਦੇ ਥਰੂ ਜਾਣ ਦੀ ਲੋੜ ਨਹੀਂ, ਤੁਸੀਂ ਰਿਲੇਟਿਵ ਸਪੋਂਸਰਡ ਸਟ੍ਰੀਮ ਦੇ ਥਰੂ ਜਾ ਸਕਦੇ ਆ. ਸੋ ਇਹੋ ਜਿਹੇ ਆਪਸ਼ਨ ਵੀ ਤੁਹਾਨੂੰ ਦੇਖਣੇ ਚਾਹੀਦੇ ਆ ਕਿ ਮੇਰਾ ਕੋਈ ਰਿਸ਼ਤੇਦਾਰ ਜਿਹੜਾ ਓਰੀਜਨਲ ਏਰੀਆ 'ਚ ਹੈਗਾ, ਅਗਰ ਉਹ ਮੈਨੂੰ ਸਪੋਂਸਰ ਕਰ ਸਕੇ ਤੇ ਮੈਂ ਡਾਇਰੈਕਟ ਐਲੀਜੀਬਲ ਹੋ ਜਾਊਂਗਾ, ਮੈਨੂੰ ਜੋਬ ਆਫਰ ਲੈਟਰ ਦੀ ਲੋੜ ਨਹੀਂ ਪਊਗੀ
ਜੀ. ਤੇ ਇੱਕ ਆਪਾਂ ਅਕਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ, ਫਿਲਹਾਲ ਤਾਂ ਚਲੋ ਜਿੰਦਾ ਲੱਗਿਆ ਹੋਇਆ, ਹੌਲੀ ਹੌਲੀ ਆਉਣਾ ਸ਼ੁਰੂ ਹੋਊਗਾ ਉਹਨਾਂ ਦਾ ਕੋਵਿਡ ਤੋਂ ਬਾਅਦ, ਪਰ ਜਿਹੜੇ ਪਹਿਲੇ ਆਏ ਹੋਏ ਆ ਉਹਨਾਂ ਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ, ਤੇ ਜਿਹੜੇ ਸਾਲ ਬਾਅਦ ਆਉਣੇ ਆ ਜਾਂ ਜਦ ਵੀ ਆਉਣੇ ਆ ਉਹਨਾਂ ਦੀ ਵੀ ਆਪਾਂ ਗੱਲ ਕਰ ਲਈਏ. ਅਕਸਰ ਅੰਤਰਰਾਸ਼ਟਰੀ ਵਿਦਿਆਰਥੀ ਭਾਵਾਂ ਆਪਣਾ ਵੀਜ਼ਾ ਲੈਣ ਲੱਗੇ ਇਹ ਲਿਖ ਕੇ ਆਉਂਦੇ ਆ ਕਿ ਮੈਂ ਤਾਂ ਉੱਥੇ ਭਾਈ ਪੜ੍ਹਨ ਚੱਲਿਆ, ਹੋਰ ਮੇਰਾ ਦੂਜਾ ਕੰਮ ਕੋਈ ਨਹੀਂ, ਧਿਆਨ ਕੋਈ ਨਹੀਂ, ਤੇ ਇੰਨੇ ਪੈਸੇ ਮੇਰੇ ਕੋਲ ਹੈਗੇ ਆ ਫੀਸਾਂ ਜੋਗੇ. ਪਰ ਬਹੁਤ ਸਾਰੇ ਨੇ ਜਿਨ੍ਹਾਂ ਦਾ ਮਨ 'ਚ ਇਹੀ ਹੁੰਦਾ ਬਾਅਦ ਕੀ ਕਰਨਾ, PR ਲਈ ਰਾਹ ਕਿਵੇਂ ਪੱਧਾ ਕਰਨਾ, ਉੱਥੋਂ ਦੇ ਸਥਾਈ ਵਸਨੀਕ ਕਿਵੇਂ ਬਣਨਾ, ਬਹੁਤ ਸਾਰੇ ਲੋਕ ਆ. ਕਿਉਂਕਿ ਜਿਹੜੇ ਆਪਾਂ ਇਕਨੋਮਿਕ ਮਾਈਗ੍ਰੈਂਟ ਦੀ ਗੱਲ ਕਰਦੇ ਹਾਂ ਨਾ, ਜਿਹੜੇ ਆਪਣੇ ਆਪ ਨੂੰ ਦੂਜੇ ਮੁਲਕਾਂ 'ਚ ਸਥਾਪਿਤ ਕਰਨਾ ਚਾਹੁੰਦੇ ਆ, ਉਹਨਾਂ ਕੋਲ ਕੋਈ ਹੋਰ ਰਾਹ ਜਾਂ ਢੰਗ ਤਰੀਕਾ ਨਹੀਂ ਹੁੰਦਾ, ਤਾਂ ਅੰਤਰਰਾਸ਼ਟਰੀ ਵਿਦਿਆਰਥੀ ਬਣ ਕੇ ਆਉਣਾ ਉਹਨਾਂ ਦੇ ਇਸ ਕੰਮ ਨੂੰ ਆਸਾਨ ਕਰਦਾ. ਸੋ ਉਹਨਾਂ ਲਈ ਕੀ ਸਲਾਹ ਹੋਊਗੀ ਤੁਹਾਡੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ, ਜੇ ਆਪਾਂ PR ਦੇ ਪਾਥਵੇ ਦੀ ਗੱਲ ਕਰਨੀ ਹੋਵੇ?
ਹਾਂਜੀ, ਦੇਖੋ ਸਭ ਤੋਂ ਪਹਿਲਾਂ ਬੇਸ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀ ਲਈ ਹੁੰਦਾ, ਜਿਹੜੇ ਇੱਥੇ ਆਉਂਦੇ ਆ ਜਾਂ ਆਉਣਾ ਚਾਹੁੰਦੇ ਆ, ਸਭ ਤੋਂ ਪਹਿਲਾਂ ਬੇਸ ਆ ਗ੍ਰੈਜੂਏਟ ਵੀਜ਼ਾ, ਉਹਨੂੰ ਸਬ ਕਲਾਸ 485 ਕਹਿੰਦੇ ਆ. ਜਿਹੜੇ ਟ੍ਰੇਡ 'ਚ ਆਪਣੇ ਵੀਰ ਭਰਾ ਹੁੰਦੇ ਆ ਉਹਨਾਂ ਨੂੰ 1.5 ਸਾਲ ਦਾ ਇਹ ਵੀਜ਼ਾ ਮਿਲਦਾ. ਜਿਹੜੇ ਹਾਇਰ ਕੁਆਲੀਫਿਕੇਸ਼ਨ 'ਚ ਹੁੰਦੇ, ਕਹਿ ਲਓ ਬੈਚਲਰਸ ਜਾਂ ਮਾਸਟਰ 'ਚ, ਉਹਨਾਂ ਨੂੰ 2 ਸਾਲ ਦਾ ਵੀਜ਼ਾ ਮਿਲਦਾ. ਇਹ 1.5 ਸਾਲ ਜਾਂ 2 ਸਾਲ ਤੁਹਾਡਾ ਬੇਸ ਹੁੰਦਾ ਹੈ ਕਿ ਤੁਸੀਂ ਅੱਗੇ ਜਿਹੜੀਆਂ ਸਬ ਕਲਾਸ ਪਾਉਣੀਆਂ ਉਹਦੇ ਲਈ ਪੁਆਇੰਟਸ ਪੂਰੇ ਕਿੱਦਾਂ ਕਰਨੇ. ਸੋ ਅਗੇਨ ਜਦੋਂ ਤੁਹਾਡਾ 485 ਆ ਜਾਂਦਾ, ਉਹਦੀ ਰਿਕੁਆਇਰਮੈਂਟ ਬਹੁਤ ਸੌਖੀਆਂ. ਬੈਚਲਰਸ ਮਾਸਟਰਸ ਲਈ ਅਗਰ ਤੁਸੀਂ ਕੋਰਸ ਕੰਪਲੀਟ ਕਰ ਲਿਆ ਤੇ ਤੁਸੀਂ ਡਾਇਰੈਕਟ ਉਹਦੀ ਕਹਿ ਲਓ 485 ਦੀ ਐਪਲੀਕੇਸ਼ਨ ਪਾ ਸਕਦੇ ਆ. ਟ੍ਰੇਡਸ ਵਾਲੇ ਕਹਿ ਲਓ ਉਹਨਾਂ ਨੂੰ ਥੋੜਾ ਵਰਕ ਐਕਸਪੀਰੀਅੰਸ ਚਾਹੀਦਾ ਹੁੰਦਾ ਹੈ, ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ ਕਰਾ ਕੇ ਉਹ 1.5 ਸਾਲ ਦਾ ਵੀਜ਼ਾ ਲੈ ਸਕਦੇ ਆ. ਉਹ 1.5 ਤੇ 2 ਸਾਲ ਤੁਹਾਡੇ ਲਈ ਬਹੁਤ ਹੀ ਕ੍ਰਿਟੀਕਲ ਨੇ, ਕਿਉਂਕਿ ਉਸ 'ਚ ਤੁਸੀਂ ਆਪਣੇ ਪੁਆਇੰਟ ਵਧਾਉਣੇ ਆ. ਪੁਆਇੰਟ ਕਿੱਦਾਂ ਵੱਧਦੇ ਆ, ਤੁਸੀਂ ਇੱਕ ਸਾਲ ਦਾ ਐਕਸਪੀਰੀਅੰਸ ਲੈ ਲਓ ਆਪਣੀ ਫੀਲਡ ਚ, ਤੁਹਾਡੇ 5 ਪੁਆਇੰਟ ਵੱਧ ਜਾਣ, ਠੀਕ ਹੈ। ਤੁਸੀਂ ਆਇਲਸ 7 ਚ ਲੈ ਲਓ ਤੇ ਤੁਹਾਡੇ 10 ਪੁਆਇੰਟ ਮਿਲਣਗੇ ਤੁਹਾਨੂੰ। 80 ਚ ਲੈ ਲਓ ਜੋ ਕਿ ਹਾਲ ਦੀ ਘੜੀ ਦੀ ਡਿਮਾਂਡ ਆ, ਉਹ ਚ ਤੁਹਾਨੂੰ 20 ਪੁਆਇੰਟ ਮਿਲਣਗੇ। ਤੁਸੀਂ ਨਾਟੀ ਕਲੀਅਰ ਕਰ ਲਓ ਜਿਹੜਾ ਟਰਾਂਸਲੇਟਰ ਟੈਸਟ ਆ, ਉਹ ਚ ਤੁਹਾਨੂੰ 5 ਪੁਆਇੰਟ ਮਿਲਣਗੇ। ਤੁਸੀਂ ਆਪਣਾ ਪ੍ਰੋਫੈਸ਼ਨਲ ਈਅਰ ਕਰ ਲਓ, ਉਹ ਚ ਤੁਹਾਨੂੰ 5 ਪੁਆਇੰਟ ਮਿਲਣਗੇ। ਸੋ ਏਦਾਂ ਤੁਹਾਨੂੰ ਪੁਆਇੰਟ ਇੰਨੇ ਵਧਾਉਣੇ ਆ, ਕਹਿ ਲਓ ਅਗਰ ਤੁਸੀਂ ਪ੍ਰੋਰਾਟਾ ਜਾਂ ਨੋਨ ਪ੍ਰੋਰਾਟਾ ਕਿਸੇ ਵੀ ਓਕੂਪੇਸ਼ਨ ਚ ਆ, ਤੇ ਅੱਜ ਦੀ ਡੇਟ ਚ ਤੁਹਾਨੂੰ 95 ਤੋਂ, ਅਗਰ ਆਪਾਂ ਅਕਾਊਂਟੈਂਟਸ ਦੀ ਗੱਲ ਕਰੀਏ, 100 ਪੁਆਇੰਟ ਉਹ ਤੋਂ ਵੀ ਵੱਧ ਦੀ ਲੋੜ ਹੈ, ਠੀਕ ਹੈ। ਤੋ ਇਹ 2 ਸਾਲ ਜਿਹੜੇ ਤੁਹਾਡੇ ਨੇ, ਉਹ ਤੁਹਾਡਾ ਇੱਕ ਮੌਕਾ ਹੈ ਕਿ ਤੁਸੀਂ ਅੱਗੇ PR ਸਬ ਕਲਾਸ 491, 190 ਜਾਂ 189 ਚ ਪਾ ਸਕੋ, ਤੇ ਉਹ ਪੁਆਇੰਟਸ ਜਿੰਨੇ ਜ਼ਿਆਦਾ ਇਕੱਠੇ ਹੋ ਸਕਦੇ ਆ ਉਹ ਤੁਸੀਂ।
ਜੇ ਆਪਾਂ ਜਿਹੜੇ ਦੂਜੇ 2 ਪਾਥਵੇ ਆ ਉਹਨਾਂ ਦੀ ਗੱਲ ਕਿਸੇ ਹੋਰ ਮਾਈਗ੍ਰੇਸ਼ਨ ਮਾਹਰ ਨਾਲ ਕਰਨੀ ਚਾਹਾਂਗੇ, ਕਿਉਂਕਿ ਜਿਹੜੇ ਭਾਰਤ ਬੈਠੇ ਆ ਜਾਂ ਦੂਜੇ ਮੁਲਕਾਂ 'ਚ ਬੈਠੇ ਆ, ਉੱਥੋਂ ਸਕਿੱਲਡ ਮਾਈਗ੍ਰੇਸ਼ਨ ਕਿਹੜੇ ਰਾਹੀਂ ਹੁੰਦੀ ਆ? ਭਾਵੇਂ ਹਜੇ ਉੱਥੇ ਥੋੜ੍ਹਾ ਜਿਹਾ ਹਾਲਾਤ ਓਨੇ ਅੱਛੇ ਨਹੀਂ ਆ, ਪਰ ਫਿਰ ਵੀ ਜਾਣਨਾ ਚੰਗਾ ਹੋਊਗਾ। ਅਤੇ ਨਾਲ ਜਿਹੜਾ ਗਲੋਬਲ ਟੇਲੈਂਟ ਵੀਜ਼ਾ, ਉਹਦੇ 'ਤੇ ਵੀ ਅਸੀਂ ਚਰਚਾ ਕਰਨੀ ਆ। ਪਰ ਉਸ ਤੋਂ ਪਹਿਲਾਂ ਜਾਂਦੇ ਜਾਂਦੇ ਅਸੀਂ ਰਣਬੀਰ ਹੋਣਾ ਤੋਂ ਇਹ ਜ਼ਰੂਰ ਪੁੱਛਣਾ ਚਾਹਾਂਗੇ ਕਿ ਕੋਈ ਖਾਸ ਕਿੱਤੇ ਜਾਂ ਕੋਈ ਓਕੂਪੇਸ਼ਨ ਹੈਗੇ ਜਿਹਦੇ ਵਿੱਚ ਤੁਹਾਨੂੰ ਲੱਗਦਾ ਕਿ ਇਹਨਾਂ 'ਚ PR ਦੀ ਗੱਲ ਬਣ ਸਕਦੀ ਆ ਜਾਂ ਬਣੂ ਬਣੂ?
ਅੱਜ ਦੀ ਡੇਟ 'ਚ COVID-19 ਤੋਂ ਬਾਅਦ ਸਰਕਾਰ ਦਾ ਰਵੱਈਆ ਜਾਂ ਕਲੀਅਰ ਗਾਈਡਲਾਈਨਸ ਇਹ ਰਹੇ ਆ ਕਿ ਜਿਹੜੇ ਵੀ ਕ੍ਰਿਟੀਕਲ ਸੈਕਟਰ COVID-19 ਦੀ ਰਿਕਵਰੀ ਲਈ ਆਸਟ੍ਰੇਲੀਆ ਨੂੰ ਮਦਦ ਕਰਨਗੇ, ਉਹਨਾਂ ਨੂੰ ਅਸੀਂ ਪਹਿਲ ਦੇਵਾਂਗੇ। ਮੈਂ ਐਗਜ਼ਾਮਪਲ ਦਿੰਦਾ, ਨਰਸਿਸ ਦਾ ਐਗਜ਼ਾਮਪਲ ਲੈ ਲਓ ਤੁਸੀਂ, ਰਜਿਸਟਰਡ ਨਰਸਿਸ, ਉਹਨਾਂ ਨੂੰ ਪ੍ਰਾਇਰਟੀ ਦਿੱਤੀ ਜਾ ਰਹੀ ਆ, ਉਹਨਾਂ ਦੀ ਇਨਵੀਟੇਸ਼ਨ ਜਿਹੜੀ ਆ ਉਹ ਜਲਦੀ ਆ ਰਹੀ ਆ। ਪਹਿਲਾਂ ਕਾਫੀ ਘੱਟ ਪੁਆਇੰਟਸ ਤੇ ਆ ਰਹੀ ਸੀ, ਹੁਣ ਚਲੋ ਥੋੜੇ ਪੁਆਇੰਟਸ ਉਹਨਾਂ ਦੇ ਵੱਧ ਗਏ ਆ। ਸੋ ਕੋਈ ਵੀ ਫੀਲਡ ਜਿਹੜੀ ਮੈਡੀਕਲ ਨਾਲ ਰਿਲੇਟਡ ਹੋਵੇ ਉਹਨੂੰ ਪ੍ਰਾਇਰਟੀ ਜ਼ਰੂਰ ਮਿਲੂਗੀ, ਠੀਕ ਹੈ। ਸੋ ਕਹਿ ਲਓ ਹੋਰ ਓਕੂਪੇਸ਼ਨ ਜਿਹੜੀਆਂ ਕਹਿ ਲਓ ਇਹਨਾਂ ਨੇ ਪ੍ਰਾਇਰਟੀ ਲਿਸਟ ਕੱਢੀ ਸੀ, ਸੋਫਟਵੇਅਰ ਇੰਜੀਨੀਅਰ ਕਹਿ ਲਓ, ਉਹਨਾਂ ਨੂੰ ਪ੍ਰਾਇਰਟੀ ਮਿਲੂਗੀ। ਕੰਸਟਰਕਸ਼ਨ ਨਾਲ ਰਿਲੇਟਡ ਫੀਲਡ 'ਚ ਪ੍ਰਾਇਰਟੀ ਮਿਲੂਗੀ। ਸੋ ਇਹ ਫੀਲਡਾਂ ਨੇ ਜਿਹ 'ਚ ਆਸਟ੍ਰੇਲੀਆ ਨੂੰ COVID-19 ਤੋਂ ਬਾਅਦ ਤੁਸੀਂ ਤੁਹਾਡੀ ਸਕਿੱਲਸ ਜਿਹੜੀ ਆ ਉਹ ਕਿੱਦਾਂ ਕੰਟਰੀਬਿਊਟ ਕਰਦੀ ਆ COVID-19 ਦੀ ਰਿਕਵਰੀ ਲਈ, ਉਹਨਾਂ ਸਾਰੀਆਂ ਓਕੂਪੇਸ਼ਨਸ ਨੂੰ ਪ੍ਰਾਇਰਟੀ ਮਿਲੂਗੀ।
ਜੀ, ਬਹੁਤ ਬਹੁਤ ਮਿਹਰਬਾਨੀ ਰਣਬੀਰ, ਤੇ ਜਾਂਦੇ ਜਾਂਦੇ ਕੋਈ ਹੋਰ ਗੱਲ ਜੋ ਰਹਿ ਗਈ ਹੋਵੇ ਕਰਨੀ ਚਾਹੋ ਤਾਂ ਉਹਦੇ ਲਈ ਵੀ ਮੰਚ ਹਾਜ਼ਰ ਹੈ।
ਜ਼ਰੂਰ, ਅੱਜ ਦੀ ਡੇਟ 'ਚ ਬਸ ਇੱਕੋ ਕਹਾਂਗੇ ਗੱਲ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਆ। ਚਾਂਸਿਸ ਜ਼ਰੂਰ ਘਟੇ ਨੇ ਕਿਉਂਕਿ ਸਪੋਟਸ ਜਿਹੜੇ ਉਹ ਲਿਮਿਟਡ ਨੇ ਜਨਰਲ ਸਕਿੱਲਡ ਮਾਈਗ੍ਰੇਸ਼ਨ 'ਚ, ਬਟ ਜੇ ਤੁਸੀਂ ਅੱਜ ਦੀ ਡੇਟ 'ਚ ਵੀ ਪਲਾਨ ਚੰਗੀ ਤਰ੍ਹਾਂ ਕਰੋ ਤੇ ਆਪਣੇ ਇੰਪਲੋਇਰ ਨਾਲ ਵੀ ਗੱਲ ਕਰੋ ਤਾਂ ਕਿ ਤੁਹਾਨੂੰ ਇੰਪਲੋਇਰ ਸਪੋਂਸਰਸ਼ਿਪ ਮਿਲ ਸਕੇ, ਜੇ ਤੁਸੀਂ ਆ ਸਕਿੱਲ ਮਾਈਗ੍ਰੇਸ਼ਨ ਦੇ ਦੂਜੇ ਜਿਹੜੇ ਆਪਾਂ ਆਪਸ਼ਨ ਆ ਉਹ 'ਚ ਜੋ ਆਪਾਂ ਡਿਸਕਸ ਕੀਤੇ, ਅਗਰ ਤੁਹਾਡੇ ਉਹ 'ਚ ਨਹੀਂ ਚਾਂਸ ਬਣਦੇ, ਆਪਣੇ ਇੰਪਲੋਇਰ ਨਾਲ ਜ਼ਰੂਰ ਗੱਲ ਕਰੋ ਕਿ ਆਹ ਮੇਰੇ ਸਕਿੱਲਸ ਨੇ, ਮੈਂ ਇਸ 'ਚ ਜੋਬ ਕਰ ਰਿਹਾ, ਤੇ ਕੀ ਤੁਸੀਂ ਮੈਨੂੰ ਸਪੋਂਸਰ ਕਰ ਸਕਦੇ ਹੋ ਨਹੀਂ ਕਰ ਸਕਦੇ ਹੋ, ਉਹ ਤੁਹਾਡੇ ਲਈ ਇੱਕ ਹੋਰ ਰਾਹ ਖੋਲ ਸਕਦਾ ਹੈ ਪਰਮਾਨੈਂਟ ਰੈਜ਼ੀਡੈਂਸੀ।
ਜੀ, ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ ਪ੍ਰਤੀਨਿਧ।
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਮੈਲਬਨ ਤੋਂ ਮਾਈਗ੍ਰੇਸ਼ਨ ਮਾਹਰ, ਮਾਈਗ੍ਰੇਸ਼ਨ ਏਜੰਟ ਨਵਜੋਤ ਕੈਲੇ ਨੇ ਸਾਂਝ ਬਣਾਈ ਆ। ਅਸੀਂ ਆਸਟ੍ਰੇਲੀਆ ਵਿਚਲੇ PR ਪਾਥਵੇਜ਼ ਦੀ ਗੱਲ ਕਰ ਰਹੇ ਹਾਂ। ਇਸ ਤੋਂ ਪਹਿਲਾਂ ਰਣਬੀਰ ਸਿੰਘ ਹੁਣਾਂ ਨੇ ਕਾਫੀ ਕਿਸਮ ਦੇ ਪਾਥਵੇਜ਼ ਬਾਰੇ ਦੱਸਿਆ ਸੀ ਕਿ ਕਿਵੇਂ ਕਿਵੇਂ ਉਹਨਾਂ ਨਾਲ PR ਦਾ ਰਾਹ ਸਵੱਲਾ ਹੋ ਸਕਦਾ, ਸਿੱਧ ਪੱਧਰਾ ਹੋ ਸਕਦਾ। ਅਤੇ ਜਿਹੜੀ ਗੱਲ ਰਹਿੰਦੀ ਆ ਉਹ ਇੰਪਲੋਇਰ ਨੋਮੀਨੇਟਡ ਸਕੀਮ ਜਾਂ ਵੀਜ਼ੇ ਨੇ ਜਿਹੜੇ, ਉਸ ਤਹਿਤ ਰਹਿੰਦੀ ਆ, ਜਿਹਦੇ 'ਚ ਵੀਜ਼ਾ ਕੈਟੇਗਰੀਜ਼ 186, 482 ਅਤੇ 494 ਆਉਂਦੇ ਆ। ਅਤੇ ਇਹਦੇ ਤੋਂ ਬਿਨਾਂ ਗਲੋਬਲ ਟੈਲੈਂਟ ਵੀਜ਼ਾ ਵੀ ਅੱਜ ਕੱਲ੍ਹ ਲੋਕਾਂ 'ਚ ਕਾਫੀ ਪ੍ਰਚਲਿਤ ਹੈ। ਸੋ ਉਸੇ ਸਿਲਸਿਲੇ 'ਚ ਆਪਾਂ ਅੱਜ ਕੈਲੇ ਸਾਹਿਬ ਨਾਲ ਗੱਲ ਕਰਨੀ ਆ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, SBS ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
ਜੀ ਕੈਲੇ ਸਾਹਿਬ, ਦੱਸੋਗੇ ਜਿਹੜੀ ਇਹ ਇੰਪਲੋਇਰ ਸਪੋਂਸਰਡ ਸਕੀਮ ਆ, ਇਹਦੇ ਤਹਿਤ PR ਵਾਲਾ ਰਾਹ ਕਿਵੇਂ ਸਿੱਧਾ ਹੋ ਸਕਦਾ?
ਗਰੇਵਾਲ ਸਾਹਿਬ, ਜਿਹੜੀ ਇੰਪਲੋਇਰ ਸਪੋਂਸਰਡ ਸਬ ਕਲਾਸਿਸ ਨੇ, ਇਹ ਥੋੜੇ ਜਿਹੇ ਕੰਪਲੀਕੇਟਡ ਵੀਜ਼ਾਸ ਹੁੰਦੇ ਨੇ। ਇਹਦੇ ਵਿੱਚ 2 ਤਰੀਕਿਆਂ ਦੇ ਨਾਲ ਜਿਹੜੀ ਪਰਮਾਨੈਂਟ ਰੈਜੀਡੈਂਸੀ ਉਹ ਅਚੀਵ ਕੀਤੀ ਜਾ ਸਕਦੀ ਹੈ। ਪਹਿਲਾਂ ਆਪਾਂ ਗੱਲ ਕਰਾਂਗੇ ਡਾਇਰੈਕਟ ਐਂਟਰੀ, ਜਿਹਦੇ ਵਿੱਚ ਆਉਂਦੀ ਹੈ ਸਬ ਕਲਾਸ 186। ਮਤਲਬ ਕਿ ਤੁਸੀਂ ਜੇ ਤੁਹਾਡਾ ਕੋਈ ਇੱਥੇ ਇੰਪਲੋਇਰ ਤੁਹਾਨੂੰ ਜੋਬ ਦੇਣ ਨੂੰ ਤਿਆਰ ਆ, ਤਾਂ ਤੁਸੀਂ ਇੱਥੇ ਡਾਇਰੈਕਟ ਇੰਪਲੋਇਰ ਸਪੋਂਸਰਸ਼ਿਪ ਦੇ ਥਰੂ ਪੱਕੇ ਹੋ ਸਕਦੇ। ਇੱਥੇ ਹੁਣ ਬਰੀਫਲੀ ਜੇ ਆਪਾਂ ਨੇ ਡਿਸਕ੍ਰਾਈਬ ਕਰਨਾ ਹੋਵੇ ਵੀ ਉਹਦੇ ਲਈ ਕੁਛ ਜਿਹੜੀਆਂ ਸ਼ਰਤਾਂ ਨੇ, ਪਹਿਲਾਂ ਉਹ ਇੰਪਲੋਇਰ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ, ਫੇਰ ਵੀਜ਼ਾ ਐਪਲੀਕੈਂਟ ਦੀ ਗੱਲ ਹੁੰਦੀ ਹੈ। 3 ਸਟੈਪਸ ਦੇ ਵਿੱਚ ਵੀਜ਼ਾ ਪੈਂਦਾ। ਸਭ ਤੋਂ ਪਹਿਲਾ ਸਟੈਪ ਆ ਇੰਪਲੋਇਰ ਸਪੋਂਸਰਸ਼ਿਪ, ਜਿਹਨੂੰ ਕਹਿੰਦੇ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ, ਉਹ ਅਪਰੂਵਲ ਲਈ ਐਪਲੀਕੇਸ਼ਨ ਲੱਗਦੀ ਹੈ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਨਾਲ। ਜਦੋਂ ਉਹ ਅਪਰੂਵ ਹੋ ਜਾਂਦੀ ਆ, ਫਿਰ ਇੱਕ ਨੋਮੀਨੇਸ਼ਨ ਐਪਲੀਕੇਸ਼ਨ ਲੱਗਦੀ ਹੈ। ਨੋਮੀਨੇਸ਼ਨ ਮਤਲਬ ਜਿਹੜੀ ਪੋਜੀਸ਼ਨ ਦੇ ਲਈ ਤੁਸੀਂ ਓਵਰਸੀਜ਼ ਵਰਕਰ ਨੂੰ ਨੋਮੀਨੇਟ ਕਰਨਾ। ਹੁਣ ਉਹਦੀਆਂ ਕੁਛ ਸ਼ਰਤਾਂ ਨੇ। ਪਹਿਲੀ ਗੱਲ ਤਾਂ ਜਿਹੜੀ ਆਕੂਪੇਸ਼ਨ ਆ ਉਹ ਮੀਡੀਅਮ ਐਂਡ ਲੌਂਗ ਟਰਮ ਸਟ੍ਰੈਟਜਿਕ ਸਕਿੱਲ ਲਿਸਟ ਆ, ਉਹਨੂੰ MLT SSL ਬੋਲਦੇ ਨੇ ਆਪਾਂ ਐਕਰੋਨਿਮ ਦੇ ਵਿੱਚ। ਉਹ ਜਿਹੜੀ ਆਕੂਪੇਸ਼ਨ ਆ ਉਹਦੇ ਤੇ ਲਿਸਟਡ ਹੋਣੀ ਚਾਹੀਦੀ ਆ। ਦੂਸਰੀ ਚੀਜ਼, ਜਦੋਂ ਤੁਸੀਂ ਕਿਸੇ ਓਵਰਸੀਜ਼ ਵਰਕਰ ਨੂੰ ਨੋਮੀਨੇਟ ਕਰਨਾ, ਤਾਂ ਡਿਪਾਰਟਮੈਂਟ ਇਸ ਚੀਜ਼ ਦਾ ਖਾਸ ਖਿਆਲ ਰੱਖਦਾ ਕਿ ਤੁਸੀਂ ਕਿਤੇ ਆਸਟ੍ਰੇਲੀਅਨ ਵਰਕਰ ਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਨੇ ਫੋਰ ਸੇਮ ਆਕੂਪੇਸ਼ਨ, ਉਦੋਂ ਥੱਲੇ ਤਾਂ ਨਹੀਂ ਉਹਨੂੰ ਸੈਲਰੀ ਦੇ ਰਹੇ, ਜਾਂ ਤੁਸੀਂ ਉਸ ਲਈ ਕੋਈ ਸ਼ਾਰਟਕੱਟ ਤਾਂ ਨਹੀਂ ਅਪਣਾ ਰਹੇ। ਮਤਲਬ ਕਹਿਣ ਦਾ ਇਹ ਆ, ਜਿਹੜਾ ਉਹਦਾ ਰੇਟ ਆ, ਸੈਲਰੀ ਰੇਟ ਆ, ਆਸਟ੍ਰੇਲੀਅਨ ਮਾਰਕੀਟ ਸੈਲਰੀ ਰੇਟ ਬੋਲਦੇ ਆ, ਉਹ ਜਾਂ ਤਾਂ ਓਨਾ ਹੋਣਾ ਚਾਹੀਦਾ ਜਿੰਨੀ ਸੈਲਰੀ ਉਸ ਆਕੂਪੇਸ਼ਨ ਤੇ ਕੋਈ ਆਸਟ੍ਰੇਲੀਅਨ ਪਰਮਾਨੈਂਟ ਰੈਜੀਡੈਂਟ ਜਾਂ ਸਿਟੀਜ਼ਨ ਕੰਮ ਕਰਦਾ, ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ। ਠੀਕ ਆ, ਫਿਰ ਤੁਹਾਨੂੰ ਜੋਬ ਵੀ ਐਡਵਰਟਾਈਜ਼ ਕਰਨੀ ਪੈਂਦੀ ਆ, ਮਿਨੀਮਮ 4 ਵੀਕ ਦੇ ਲਈ ਜਿਹੜੀ ਜੋਬ ਆ ਐਡਵਰਟਾਈਜ਼ ਕਰਨੀ ਪੈਂਦੀ ਆ, ਲੇਬਰ ਮਾਰਕੀਟ ਟੈਸਟਿੰਗ। ਮਤਲਬ ਕਹਿਣ ਦਾ, ਤੁਸੀਂ ਪਹਿਲਾਂ ਸਾਰੇ ਉਹ ਸੰਭਵ ਯਤਨ ਕਰਨੇ ਨੇ ਵੀ ਕੋਈ ਆਸਟ੍ਰੇਲੀਅਨ ਪਰਮਾਨੈਂਟ ਰੈਜੀਡੈਂਟ ਜਾਂ ਸਿਟੀਜ਼ਨ ਉਸ ਪੋਜੀਸ਼ਨ ਦੇ ਲਈ ਅਵੇਲੇਬਲ ਹੈ। ਜੇ ਨਹੀਂ ਅਵੇਲੇਬਲ, ਤਾਂ ਤੁਸੀਂ ਓਵਰਸੀਜ਼ ਵਰਕਰ ਨੂੰ ਇਹਦੇ ਵਿੱਚ ਨੋਮੀਨੇਟ ਕਰ ਸਕਦੇ। ਫਿਰ ਜਦੋਂ ਤੁਸੀਂ ਨੋਮੀਨੇਸ਼ਨ ਅਪਰੂਵ ਹੋ ਜਾਂਦੀ ਆ, ਉਸ ਤੋਂ ਬਾਅਦ ਗੱਲ ਆਉਂਦੀ ਆ ਵੀਜ਼ਾ ਐਪਲੀਕੈਂਟ ਦੀ, ਜਿਹੜਾ ਕਿ ਤੀਜਾ ਸਟੈਪ ਆ ਜਦੋਂ ਵੀਜ਼ਾ ਐਪਲੀਕੇਸ਼ਨ ਲੱਗਦੀ ਆ। ਪਹਿਲਾ ਸਟੈਪ ਹੋ ਗਿਆ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ, ਸੈਕੰਡ ਸਟੈਪ ਹੋ ਗਿਆ ਨੋਮੀਨੇਸ਼ਨ। ਜਦੋਂ ਤੁਸੀਂ ਨੋਮੀਨੇਸ਼ਨ ਅਪਲਾਈ ਕਰ ਦਿੰਦੇ ਹੋ, ਤਾਂ ਉਹਦੀ ਅਪਰੂਵਲ ਦੀ ਵੇਟ ਕਰਨ ਦੀ ਲੋੜ ਨਹੀਂ, ਤੁਸੀਂ ਵੀਜ਼ਾ ਐਪਲੀਕੇਸ਼ਨ ਨਾਲ ਦੀ ਨਾਲ ਲਗਾ ਸਕਦੇ। ਉਹਦੇ ਲਈ ਵੀਜ਼ਾ ਐਪਲੀਕੈਂਟ, ਪਹਿਲਾਂ ਤਾਂ ਉਹਨਾਂ ਦੀ ਇੰਗਲਿਸ਼ 6C ਆਈਲਟਸ ਜਾਂ ਇਕੁਇਵਲੈਂਟ ਹੋਣੀ ਚਾਹੀਦੀ ਹੈ। ਦੂਜਾ, ਉਹਨਾਂ ਕੋਲੇ ਉਸ ਆਕੂਪੇਸ਼ਨ ਦੇ ਵਿੱਚ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਹੈ। 3 ਸਾਲ ਦਾ ਤਜਰਬਾ ਹੋਣਾ ਚਾਹੀਦਾ, ਤੇ ਉਮਰ ਆ ਜਿਹੜੀ ਉਹ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਤੇ ਜਿਹੜੀ ਜੋਬ ਆਫਰ ਆ ਇੰਪਲੋਇਰ ਵੱਲੋਂ, ਉਹ ਘੱਟ ਤੋਂ ਘੱਟ 2 ਸਾਲ ਦੇ ਲਈ ਉਹ ਜਿਹੜੀ ਜੋਬ ਆ ਉਹ ਅਵੇਲੇਬਲ ਹੋਣੀ ਚਾਹੀਦੀ ਹੈ। ਜਦੋਂ ਵੀਜ਼ਾ ਅਪਰੂਵ ਹੋ ਜਾਂਦਾ, ਤੁਸੀਂ ਸਿੱਧੇ ਆਸਟ੍ਰੇਲੀਆ ਦੇ ਸਬ ਕਲਾਸ 186 ਦੇ ਤਹਿਤ ਪਰਮਾਨੈਂਟ ਰੈਜ਼ੀਡੈਂਟ ਬਣ ਜਾਂਦੇ ਹੋ।
ਇਹ ਚਾਹੇ ਪੇਂਡੂ ਖੇਤਰ ਹੋਵੇ ਚਾਹੇ ਸ਼ਹਿਰੀ ਖੇਤਰ ਹੋਵੇ, ਇਸ ਗੱਲ ਤੇ ਤਾਂ ਨਹੀਂ ਨਿਰਭਰ ਕਰਦਾ ਜਾਂ ਪੇਂਡੂ ਖੇਤਰ ਲਈ ਰਿਆਇਤਾਂ ਜ਼ਿਆਦਾ ਨੇ?
186 ਨਹੀਂ ਨਿਰਭਰ ਕਰਦਾ ਜੀ, ਤੁਸੀਂ ਕਿਤੇ ਵੀ ਡਾਇਰੈਕਟ ਐਂਟਰੀ ਪਾ ਸਕਦੇ ਹੋ, ਬਟ ਜਿਹੜੀ ਆਕੂਪੇਸ਼ਨ ਉਹ ਲਿਸਟਡ ਚਾਹੀਦੀ ਹੈ MLT SSL ਲਿਸਟ ਦੇ ਵਿੱਚ। ਇਹਦੇ ਵਿੱਚ ਇੱਕ ਹੋਰ ਆਪਾਂ ਹੁਣ ਗੱਲ ਕਰੀਏ, ਜਿਹੜੀ 186 ਆ ਇਹ ਇੱਕ ਟ੍ਰਾਂਜੀਸ਼ਨ ਰੈਜ਼ੀਡੈਂਸ ਸਟ੍ਰੀਮ ਦੇ ਥਰੂ ਵੀ ਪੈ ਜਾਂਦੀ ਆ, ਉਹ ਗਰੇਵਾਲ ਸਾਹਿਬ ਆਪਾਂ ਗੱਲ ਕਰਾਂਗੇ ਜਦੋਂ ਸਬ ਕਲਾਸ 482 ਐਕਸਪਲੇਨ ਕਰ ਦਾਂਗੇ ਆਪਾਂ ਦਰਸ਼ਕਾਂ ਨੂੰ, ਫੇਰ ਆਪਾਂ ਉਹਦੀ ਗੱਲ ਕਰਾਂਗੇ ਵੀ ਉਹਦੇ ਤੋਂ ਪਾਥਵੇ ਅੱਗੇ ਕਿਵੇਂ ਬਣਦਾ। ਹੁਣ ਜੇ ਆਪਾਂ ਦੂਜੀ ਕੈਟੇਗਰੀ ਦੀ ਗੱਲ ਕਰੀਏ, ਉਹ ਆ ਸਬ ਕਲਾਸ 482। ਠੀਕ ਆ, ਇਹਨੂੰ ਬੋਲਦੇ ਆ ਟੈਂਪਰੇਰੀ ਸਕਿੱਲ ਸ਼ਾਰਟੇਜ ਵੀਜ਼ਾ। ਇਹਦੇ ਵਿੱਚ ਵੀ ਅੱਗੇ 2 ਸਟ੍ਰੀਮਸ ਨੇ, ਇੱਕ ਨੂੰ ਬੋਲਦੇ ਆ ਮੀਡੀਅਮ ਟਰਮ, ਇੱਕ ਨੂੰ ਬੋਲਦੇ ਆ ਸ਼ਾਰਟ ਟਰਮ। ਜਿਹੜਾ ਮੀਡੀਅਮ ਟਰਮ ਆ ਉਹ ਵੀਜ਼ਾ 4 ਸਾਲ ਲਈ ਗ੍ਰਾਂਟ ਹੁੰਦਾ, ਜਿਹੜਾ ਸ਼ਾਰਟ ਟਰਮ ਆ ਉਹ ਵੀਜ਼ਾ ਹੁੰਦਾ 2 ਸਾਲ ਲਈ ਗ੍ਰਾਂਟ। ਹੁਣ ਆਪਾਂ ਗੱਲ ਕਰਨੀ ਹੈ ਵੀ ਇਹਦੇ ਵਿੱਚੋਂ ਪਰਮਾਨੈਂਟ ਰੈਜੀਡੈਂਸੀ ਦਾ ਪਾਥਵੇ, ਜਿਹੜਾ ਪਰਮਾਨੈਂਟ ਰੈਜੀਡੈਂਸੀ ਦਾ ਪਾਥਵੇ ਆ ਉਹ ਸਿਰਫ ਤੇ ਸਿਰਫ ਮੀਡੀਅਮ ਟਰਮ ਤੇ ਜਿਹੜੇ ਐਪਲੀਕੈਂਟ ਵੀਜ਼ਾ ਹੋਲਡਰਸ ਕੰਮ ਕਰ ਰਹੇ ਹੁੰਦੇ ਆ 482 ਤੇ, ਉਹਨਾਂ ਲਈ ਹੈਗਾ। ਸ਼ਾਰਟ ਟਰਮ ਦੇ ਉੱਪਰ ਪਰਮਾਨੈਂਟ ਰੈਜੀਡੈਂਸੀ ਦਾ ਪਾਥਵੇ ਦਾ ਜਿਹੜਾ ਉਹ ਅਵੇਲੇਬਲ ਨਹੀਂ ਹੈਗਾ। ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਪਰਮਾਨੈਂਟ ਰੈਜੀਡੈਂਸੀ ਦੀ, ਪਰ ਮੈਂ ਇੱਥੇ ਥੋੜਾ ਜਿਹਾ ਸੀਮਿਤ ਰਹੂੰਗਾ ਵੀ ਆਪਾਂ ਮੀਡੀਅਮ ਟਰਮ ਦੀ ਵੀ ਗੱਲ ਕਰੀਏ, ਆਪਾਂ ਥੋੜਾ ਜਿਹਾ ਟੱਚ ਕਰ ਲਾਂਗੇ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਜਾਵੇ ਵੀ ਸ਼ਾਰਟ ਟਰਮ ਕਿੱਦਾਂ ਲੱਗਦਾ। ਹੁਣ ਜਿਹੜਾ ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ, ਜੇ ਸਬ ਕਲਾਸ 186 ਡਾਇਰੈਕਟ ਐਂਟਰੀ ਲਾਉਣੀ ਆ ਤਾਂ ਤੁਹਾਨੂੰ ਐਕਸਪੀਰੀਅੰਸ ਚਾਹੀਦਾ 3 ਸਾਲ ਦਾ ਘੱਟ। ਜੇ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਨਹੀਂ ਹੈਗਾ, ਤੁਹਾਡੇ ਕੋਲ ਐਕਸਪੀਰੀਅੰਸ ਆ ਜਿਹੜਾ 2 ਸਾਲ ਦਾ, ਠੀਕ ਆ, ਫਿਰ ਤੁਸੀਂ ਇੱਕ ਹੋਰ ਪਾਥਵੇ ਬਣਦਾ। ਜੇ ਆਕੂਪੇਸ਼ਨ ਤੁਹਾਡੀ MLT SSL ਲਿਸਟ ਦੇ ਉੱਪਰ ਲਿਸਟਡ ਆ, ਤੁਹਾਡਾ ਇੰਪਲੋਇਰ ਜੇ ਤਾਂ ਮੈਟਰੋ ਦੇ ਵਿੱਚ ਤਾਂ ਉਹ MLT SSL ਤੇ ਲਿਸਟ ਹੋਣੀ ਚਾਹੀਦੀ ਹੈ। ਜੇ ਰੀਜਨਲ ਇੰਪਲੋਇਰ ਆ ਤਾਂ ਰੀਜਨਲ ਆਕੂਪੇਸ਼ਨ ਲਿਸਟ ਤੇ ਜੇ ਆਕੂਪੇਸ਼ਨ ਲਿਸਟਡ ਆ ਤਾਂ ਵੀ ਤੁਸੀਂ 482 ਮੀਡੀਅਮ ਟਰਮ ਦੇ ਵਿੱਚ ਪਾ ਸਕਦੇ ਹੋ। ਬਾਕੀ ਸਾਰੀਆਂ ਕੰਡੀਸ਼ਨਾਂ ਉਹੀ ਨੇ, ਪਹਿਲਾਂ ਨੋਮੀਨੇਸ਼ਨ ਅਪਲਾਈ ਹੁੰਦੀ ਹੈ, ਪਹਿਲਾਂ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ, ਫਿਰ ਨੋਮੀਨੇਸ਼ਨ ਅਪਲਾਈ ਹੁੰਦੀ ਹੈ, ਫਿਰ ਆਪਾਂ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਦੇ ਹਾਂ। ਥੋੜ੍ਹੀਆਂ ਜਿਹੀਆਂ ਸ਼ਰਤਾਂ ਇੱਥੇ ਨਰਮ ਨੇ ਵੀਜ਼ਾ ਐਪਲੀਕੈਂਟ ਲਈ। ਜੇ ਤੁਸੀਂ ਮੀਡੀਅਮ ਟਰਮ ਸਬ ਕਲਾਸ 482 ਅਪਲਾਈ ਕਰਨਾ ਤਾਂ ਤੁਹਾਨੂੰ ਜਿਹੜਾ ਇੰਗਲਿਸ਼ ਆ ਉਹ 5 ਈਚ ਦੀ ਰਿਕੁਆਇਰਮੈਂਟ ਆ, ਆਈਲੈਟਸ ਦੇ ਵਿੱਚੋਂ 5 ਈਚ ਜਾਂ ਇਕੁਅਲੈਂਟ ਹੀ ਚਾਹੀਦੇ ਆ। ਪਰ ਉਮਰ ਦੀ ਕੋਈ ਹੱਦ 482 ਲਈ ਨਹੀਂ ਹੈਗੀ, ਠੀਕ ਹੈ। ਜਦੋਂ ਤੁਹਾਡੇ ਕੋਲ ਵੀਜ਼ਾ ਆ ਜਾਂਦਾ ਮੀਡੀਅਮ ਟਰਮ ਦੇ ਵਿੱਚ ਤਾਂ ਤੁਹਾਨੂੰ 4 ਸਾਲ ਦਾ ਵੀਜ਼ਾ ਗ੍ਰਾਂਟ ਹੁੰਦਾ। ਜਦੋਂ ਤੁਸੀਂ ਉਸ ਵੀਜ਼ੇ ਨੂੰ ਹੋਲਡ ਕਰਕੇ 3 ਸਾਲ ਉਸੇ ਇੰਪਲਾਇਰ ਕੋਲ ਕੰਮ ਕਰ ਲੈਂਦੇ ਹੋ ਤੇ ਤੁਹਾਡੀ ਅਕੂਪੇਸ਼ਨ ਆ ਜਿਹੜੀ ਉਹ ਲਿਸਟ ਦੇ ਉੱਪਰ ਲਿਸਟਡ ਰਹਿੰਦੀ ਆ, ਤਾਂ ਤੁਸੀਂ ਟਰਾਂਜੀਸ਼ਨ ਸਟਰੀਮ ਦੇ ਥਰੂ, ਜਿਹਨੂੰ ਟਰਾਂਜੀਸ਼ਨ ਰੈਜੀਡੈਂਸ ਸਟਰੀਮ ਬੋਲ ਦਿੰਦੇ ਆ, 186 ਪਰਮਾਨੈਂਟ ਰੈਜੀਡੈਂਸੀ ਅਪਲਾਈ ਕਰ ਸਕਦੇ। ਜੇ ਤੁਹਾਡੀ ਅਕੂਪੇਸ਼ਨ MLT SSL ਲਿਸਟ ਦੇ ਉੱਪਰ ਨਹੀਂ ਹੈਗੀ, ਫਿਰ ਜਿਹੜਾ ਤੁਹਾਨੂੰ 482 ਵੀਜ਼ਾ ਮਿਲਦਾ ਉਹ 2 ਸਾਲ ਲਈ ਮਿਲਦਾ, ਉਹਦੇ ਵਿੱਚ ਪਰਮਾਨੈਂਟ ਰੈਜੀਡੈਂਸੀ ਦਾ ਪਾਥਵੇ ਨਹੀਂ ਹੈਗਾ, ਅਨਲੈਸ ਤੁਹਾਡੀ ਅਕੂਪੇਸ਼ਨ ਮੂਵ ਹੋ ਜਾਵੇ STSL ਤੋਂ MLT SSL ਦੇ ਵਿੱਚ। ਇੱਥੇ ਗਰੇਵਾਲ ਸਾਹਿਬ ਇੱਕ ਚੀਜ਼ ਦੱਸਣੀ ਚਾਹੁੰਦਾ ਮੈਂ ਦਰਸ਼ਕਾਂ ਨੂੰ, ਜਿਹੜੇ ਵਿਊਜ਼ ਇੱਥੇ ਸੁਣ ਰਹੇ ਨੇ, ਜੇ ਤੁਹਾਡੇ ਕੋਲ ਇੰਪਲੋਇਰ ਓਰਿਜਨਲ ਆ ਫਿਰ ਤੁਹਾਨੂੰ ਇੱਕ ਖਾਸ ਰਿਆਇਤ ਹੈਗੀ ਆ, ਤੁਹਾਡੀ ਜਿਹੜੀ ਅਕੂਪੇਸ਼ਨ ਆ ਜੇ ਉਹ ROL ਜਿਹਨੂੰ ਬੋਲਦੇ ਆ ਰੀਜਨਲ ਅਕੂਪੇਸ਼ਨ ਲਿਸਟ, ਜੇ ਉਹਦੇ ਤੋਂ ਲਿਸਟਡ ਆ ਤਾਂ ਵੀ ਤੁਸੀਂ ਇਹ ਮੀਡੀਅਮ ਟਰਮ ਦੇ ਤਹਿਤ 482 ਵੀਜ਼ਾ ਜਿਹੜਾ ਅਪਲਾਈ ਕਰ ਸਕਦੇ। ਇਹ ਸੀਗੀ ਗੱਲਬਾਤ ਸਬ ਕਲਾਸ 482 ਦੀ। 482 ਦੇ ਵਿੱਚ ਜਿਹੜਾ ਪਾਥਵੇ ਮਿਲਦਾ ਸਿਰਫ ਮੀਡੀਅਮ ਟਰਮ ਸਟ੍ਰੀਮ ਦੇ ਵਿੱਚ ਹੀ ਮਿਲਦਾ, ਪਰਮਾਨੈਂਟ ਰੈਜ਼ੀਡੈਂਸੀ ਦਾ।
ਇਸ ਤੋਂ ਪਹਿਲਾਂ ਕਿ ਆਪਾਂ 494 ਦੀ ਗੱਲ ਕਰੀਏ, ਮੈਂ ਜਾਣਨਾ ਚਾਹੁੰਦਾ ਕਿ ਕੋਈ ਖਾਸ ਕਿੱਤੇ ਹੈਗੇ ਜਿਹੜੇ ਤੁਹਾਡੇ ਸੰਪਰਕ 'ਚ ਆਉਂਦੇ ਆ, ਕਿਉਂਕਿ ਹੁੰਦਾ ਨਾ ਆਪਣੇ ਭਾਰਤੀ ਭਾਈਚਾਰੇ ਵਾਲੇ ਲੋਕ ਇੱਕੋ ਹੀ ਪਾਸੇ ਨੂੰ ਹੋ ਜਾਂਦੇ ਆ ਉਲਾਰ, ਕੋਈ ਖਾਸ ਕਿੱਤੇ ਜਿਨ੍ਹਾਂ 'ਚ PR ਦੇ ਰਾਹ ਪੱਧਰੇ ਕੀਤੇ ਆ ਲੋਕਾਂ ਨੇ, ਜੇ ਆਪਾਂ ਪਿਛਲੇ 1-2 ਸਾਲ ਦੀ ਗੱਲ ਕਰਨੀ ਹੋਵੇ।
ਗਰਿਆਲ ਸਾਹਿਬ, ਜੇ ਤੁਹਾਨੂੰ ਮੈਂ ਆਪਣੇ ਕਲਾਇੰਟਲਸ਼ਿਪ ਦੀ ਗੱਲ ਕਰਾਂ, ਕਿਉਂਕਿ ਤੁਹਾਨੂੂੰ ਪਤਾ ਜਿਵੇਂ ਮੈਂ ਮੇਰੀ ਬੜੀ ਬੈਕਗਰਾਉਂਡ ਆ ਉਹ ਇੰਜੀਨੀਅਰਿੰਗ ਦੀ ਹੈ, ਤਾਂ ਮੇਰੇ ਕੋਲੇ ਜਿਹੜੇ ਜ਼ਿਆਦਾ ਕਲਾਇੰਟ ਨੇ ਉਹ ਇੰਜੀਨੀਅਰਿੰਗ ਅਕੂਪੇਸ਼ਨਸ ਵਾਲੇ ਨੇ ਜਾਂ ਨਰਸਿਸ ਨੇ। ਜਿਹੜਾ ਕੋਈ ਇੰਜੀਨੀਅਰ ਆ ਜਾਂ IT ਵਾਲੇ ਨੇ ਜਾਂ ਕਹਿ ਲਓ ਤੁਸੀਂ ਜਿਹੜੇ ਮੈਡੀਕਲ ਪ੍ਰੈਕਟੀਸ਼ਨਰ ਆ, ਜਿਹੜੇ ਇੱਦਾਂ ਦੇ ਕਿੱਤੇ ਨੇ, ਉਹਨਾਂ ਦੇ ਵਿੱਚ ਜਿਹੜੇ ਇਹ ਵੀਜ਼ਾਜ਼ ਨੇ ਇਹ ਬਹੁਤ ਜਲਦੀ ਗ੍ਰਾਂਟ ਹੁੰਦੇ ਆ, ਕਿਉਂਕਿ ਜਿਹੜੇ ਇੰਪਲੋਇਰ ਨੇ ਉਹ ਪਹਿਲਾਂ ਹੀ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਬਹੁਤ ਜ਼ਿਆਦਾ ਸਾਊਂਡ ਹੁੰਦੇ ਆ, ਉਹਨਾਂ ਨੇ ਸਾਰੇ ਹੱਥ ਪੱਲੇ ਮਾਰ ਲਏ ਹੁੰਦੇ ਨੇ। ਰੀਸੈਂਟਲੀ ਮੈਂ ਗੱਲ ਕਰਾਂ, ਇੱਕ ਇਲੈਕਟ੍ਰੀਕਲ ਇੰਜੀਨੀਅਰਿੰਗ ਟੈਕਨੀਸ਼ੀਅਨ ਕੈਨਬਰਾ ਦਾ ਇੰਪਲੋਇਰ ਸੀਗਾ, ਉਹਨਾਂ ਨੂੰ ਚਾਹੀਦਾ ਸੀ, ਕੋਈ ਐਪਲੀਕੈਂਟ ਸੀਗਾ, ਉਹ ਆਪਣਾ ਪੰਜਾਬੀ ਮੁੰਡਾ ਹੀ ਸੀਗਾ, ਉਹਦੇ ਕੋਲ 8-10 ਸਾਲ ਦਾ ਤਜਰਬਾ ਸੀ, 2 ਮਹੀਨੇ ਦੇ ਵਿੱਚ ਵੀਜ਼ਾ ਜਿਹੜਾ ਉਹ ਗ੍ਰਾਂਟ ਹੋ ਗਿਆ, ਠੀਕ ਆ। ਪਰ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਲੋਕ ਸ਼ੈਫ ਜਾਂ ਐਜ਼ ਅ ਕੁੱਕ ਵੀ ਇਹ ਵੀਜ਼ਾ ਪਾਸਟ ਦੇ ਵਿੱਚ ਅਪਲਾਈ ਕਰਦੇ ਰਹੇ ਆ, ਪਰ ਹੁਣ ਜਿਹੜੀ ਹੋਸਪਿਟੈਲਿਟੀ ਇੰਡਸਟਰੀ ਆ, ਖਾਸ ਕਰਕੇ ਡਿਊਰਿੰਗ ਕਰੋਨਾ, ਇਹਦੇ ਵਿੱਚ ਮੈਂ ਇਹ ਕਹੂੰਗਾ ਵੀ ਇਹ ਜਿਹੜੇ ਇੰਪਲੋਇਰ ਸਪੋਂਸਰਡ ਵੀਜ਼ਾਜ਼ ਨੇ ਇਹਨਾਂ ਨੂੰ ਅਚੀਵ ਕਰਨ ਦੇ ਲਈ ਕਾਫੀ ਮੁਸ਼ਕਲ ਆ, ਕਿਉਂਕਿ ਜਿਹੜਾ ਚੈੱਕਸ ਹੁੰਦੇ ਆ ਉਹ ਬਹੁਤ ਜ਼ਿਆਦਾ ਸਟ੍ਰਿੰਜੈਂਟ ਨੇ। ਸੋ ਇਸ ਕਰਕੇ ਜਿੱਦਾਂ ਤੁਸੀਂ ਪੁੱਛਿਆ, ਜਿਹੜੀ ਕ੍ਰਿਟੀਕਲ ਸੈਕਟਰ ਦੀਆਂ ਅਕੂਪੇਸ਼ਨ ਨੇ ਜਾਂ ਟੈਕਨੀਕਲ ਸੈਕਟਰ ਦੀਆਂ ਨੇ ਜਾਂ ਆਪਾਂ ਕਹਿ ਲਈਏ ਡਾਕਟਰੀ ਨਾਲ ਸੰਬੰਧਿਤ ਜਿਹੜੇ ਕਿੱਤੇ ਨੇ, ਉਹਨਾਂ ਦੇ ਵਿੱਚ ਇਹ ਵੀਜ਼ਾ ਬਹੁਤ ਸੌਖੇ ਮਿਲ ਜਾਂਦੇ।
ਕੁੱਕ ਤੇ ਸ਼ੈਫ ਦੀ ਗੱਲ ਤਾਂ ਤੁਸੀਂ ਕਰ ਲਈ ਆ, ਤੇ ਜਿਹੜੇ ਵਾਲਾਂ 'ਚ ਕੈਂਚੀ ਖੜਕਾਉਂਦੇ ਆ ਉਹ ਵੀ ਇਹਦੇ 'ਚ ਹੀ ਆਉਂਦੇ ਆ?
ਨਹੀਂ ਬਾਈ ਜੀ, ਉਹ ਜਿਹੜੀ ਹੇਅਰ ਡਰੈਸਰ ਆ ਉਹ ਇਸ ਵੇਲੇ ਜਿਹੜੀ ਅਕੂਪੇਸ਼ਨ ਉਹ STSL ਲਿਸਟ ਤੇ ਆ। ਅਨਫਾਰਚੂਨੇਟਲੀ STSL ਦਾ ਜਿਹੜਾ ਪਾਥਵੇ ਆ ਉਹ 482 ਤੇ ਮੈਂ ਕਹੂੰਗਾ 186 ਦੇ ਤਹਿਤ ਇਸ ਵੇਲੇ ਨਹੀਂ ਅਵੇਲੇਬਲ, ਉਹਦੇ ਲਈ ਇੱਕ ਆਪਾਂ ਹੋਰ ਗੱਲ ਕਰ ਸਕਦੇ ਹਾਂ।
ਮੈਂ 494 ਵੀਜ਼ੇ ਤੇ ਵਧਾਂ, ਇਸ ਤੋਂ ਪਹਿਲਾਂ ਤੁਸੀਂ ਸਾਨੂੰ ਦੱਸ ਦਿਓ ਕਿ ਇਹਦੇ 'ਚ ਕੀ ਹਿਸਾਬ ਕਿਤਾਬ ਹੋ ਸਕਦਾ ਉਹਨਾਂ ਲੋਕਾਂ ਲਈ।
ਹਾਂਜੀ, ਹੁਣ ਮੈਂ ਤੁਸੀਂ 494 'ਚ ਵਧਣ ਦੀ ਗੱਲ ਕਰਦੇ ਸੀ ਤਾਂ ਮੈਂ ਉਹੀ ਗੱਲ ਕਰਦਾ, ਜਿਹੜਾ 494 ਵੀਜ਼ਾ ਉਹਦੇ ਵਿੱਚ ਆਪਟ ਕੀਤਾ ਜਾ ਸਕਦਾ। ਹੁਣ ਜਿਹੜਾ 494 ਵੀਜ਼ਾ ਇੱਕ ਨਵੀਂ ਸਬ ਕਲਾਸ ਆ ਜੀ, ਨਵੀਂ ਨਕੋਰ ਜਿਹਨੂੰ ਕਹਿੰਦੇ ਆ, ਉਹ ਆ 16 ਨਵੰਬਰ 2019 ਤੋਂ ਹੀ ਸਟਾਰਟ ਹੋਈ ਹੈ, ਇਹਨੇ ਰਿਪਲੇਸ ਕੀਤਾ ਸਬ ਕਲਾਸ 187 ਨੂੰ, ਜਿਹਨੂੰ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ RSMS, ਰੀਜਨਲ 'ਚ ਪੈਂਦੀ ਹੁੰਦੀ ਸੀ, ਉਹ ਵੀ ਇੱਕ ਸਿੱਧੀ PR ਸੀ, ਹੁਣ ਉਹਨੂੰ ਥੋੜ੍ਹਾ ਜਿਹਾ ਸਰਕਾਰ ਨੇ ਚੇਂਜ ਕਰਤਾ, ਉਹਦੇ ਲਈ ਹੁਣ ਇੱਕ ਪਾਥਵੇ ਬਣਾਤਾ ਸਬ ਕਲਾਸ 494 ਆ। ਜੇ ਤੁਸੀਂ ਸਬ ਕਲਾਸ 494 ਅਪਲਾਈ ਕਰਨਾ, ਇਹ ਕਿੰਨਾ ਲਈ ਆ? ਪਹਿਲੀ ਗੱਲ, ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਆ, ਤੁਹਾਡੇ ਕੋਲ ਇੰਪਲੋਇਰ ਹੋਣਾ ਚਾਹੀਦਾ ਰੀਜਨਲ ਡੈਜੀਗਨੇਟਡ ਰੀਜਨਲ ਏਰੀਆ ਦੇ ਵਿੱਚ, ਉਹ ਬਿਜ਼ਨਸ ਓਪਰੇਸ਼ਨ ਦੇ ਵਿੱਚ ਹੋਵੇ, ਠੀਕ ਆ। ਜਿਹੜੀ ਤੁਹਾਡੀ ਅਕੂਪੇਸ਼ਨ ਆ ਉਹ ਜਾਂ ਤਾਂ MLT SSL ਤੇ ਲਿਸਟਡ ਹੋਵੇ ਜਾਂ ਰੀਜਨਲ ਓਕੂਪੇਸ਼ਨ ਲਿਸਟ ਤੇ ਹੋਵੇ। ਤੁਹਾਡੀ ਉਮਰ ਆ ਜਿਹੜੀ ਉਹ ਵੀ ਕਾਊਂਟ ਕਰਦੀ ਆ, ਕਿਉਂਕਿ 45 ਸਾਲ ਤੋਂ ਘੱਟ ਉਮਰ ਦੇ ਜੇ ਤੁਸੀਂ ਹੈਗੇ ਹੋ ਤਾਂ ਹੀ ਇਹ ਵੀਜ਼ਾ ਜਿਹੜਾ ਲੈ ਸਕਦੇ ਹੋ। ਇੰਗਲਿਸ਼ ਰਿਕੁਆਇਰਮੈਂਟ 60 ਚਾਹੀਦੀ ਆ। ਜਿਹੜੀ ਜੋਬ ਲੇਬਰ ਮਾਰਕੀਟ ਟੈਸਟਿੰਗ ਜਿਹੜੀ ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਸਬ ਕਲਾਸ 186 ਜਾਂ 482 ਲਈ ਜਿਹੜੀਆਂ ਸ਼ਰਤਾਂ ਨੇ ਉਹੀ ਇੱਥੇ ਨੇ। ਜਿਹੜੀ ਤੁਹਾਡੀ ਜੋਬ ਅਵੇਲੇਬਿਲਿਟੀ ਆ ਇੰਪਲੋਇਰ ਕੋਲੇ, ਜੇ ਉਹ 5 ਸਾਲ ਲਈ ਅਵੇਲੇਬਲ ਆ, ਜਿਹੜਾ 494 ਵੀਜ਼ਾ ਉਹ 5 ਸਾਲ ਲਈ ਗ੍ਰਾਂਟ ਹੁੰਦਾ। ਤੁਸੀਂ 3 ਸਾਲ ਉਸੇ ਅਕੂਪੇਸ਼ਨ ਤੇ ਕੰਮ ਕਰਨਾ, ਜਿਹੜੀ ਨੋਮੀਨੇਟਡ ਅਕੂਪੇਸ਼ਨ ਦੇ ਵਿੱਚ ਤੁਸੀਂ 494 ਵੀਜ਼ਾ ਤੁਹਾਨੂੰ ਗ੍ਰਾਂਟ ਹੋਇਆ। ਉਸ ਤੋਂ ਬਾਅਦ ਜਿਹੜਾ ਦਾ ਪਾਥਵੇ ਆ ਉਹ ਸਬ ਕਲਾਸ 191 ਆ, ਜਿਹੜੀ ਕਿ ਪਰਮਾਨੈਂਟ ਰੈਜੀਡੈਂਸੀ ਆ। ਉਹਦੀਆਂ ਸ਼ਰਤਾਂ ਬਹੁਤ ਨਰਮ ਨੇ, ਬਸ ਤੁਸੀਂ 3 ਸਾਲ ਕੰਮ ਕਰਨਾ। ਜਿਹੜੀ ਤੁਹਾਡੀ ਸੈਲਰੀ ਆ ਉਹ $53,900 ਜਾਂ ਆਸਟ੍ਰੇਲੀਅਨ ਮਾਰਕੀਟ ਸੈਲਰੀ ਰੇਟ ਆ ਜਿਹੜਾ ਤੁਹਾਡੀ ਅਕੂਪੇਸ਼ਨ ਦਾ, ਉਸ ਤੋਂ ਵੱਧ ਚਾਹੀਦੀ ਆ। ਇਸ ਦੇ ਤਹਿਤ ਵੀ ਪਰਮਾਨੈਂਟ ਰੈਜੀਡੈਂਸੀ ਦਾ ਰਾਹ ਜਿਹੜਾ ਪੱਧਰਾ ਹੋ ਸਕਦਾ। ਹੁਣ ਤੁਸੀਂ ਗੱਲ ਕੀਤੀ ਹੇਅਰ ਡਰੈਸਰ ਦੀ, ਹੁਣ ਮੈਨੂੰ ਟੋਪ ਆਫ ਹੈਡ ਯਾਦ ਨਹੀਂ, ਜੇ ਹੇਅਰ ਡਰੈਸਰ ਰੀਜਨਲ ਅਕੂਪੇਸ਼ਨ ਲਿਸਟ ਦੇ ਉੱਪਰ ਲਿਸਟਡ ਆ, ਤੁਸੀਂ ਰੀਜਨਲ ਆਸਟ੍ਰੇਲੀਆ ਦੇ ਵਿੱਚ ਕੰਮ ਕਰ ਰਹੇ ਹੋ, ਤੁਹਾਡੇ ਕੋਲ 3 ਸਾਲ ਦਾ ਤਜਰਬਾ, ਫਿਰ ਤੁਸੀਂ ਇਹਨੂੰ ਓਪਟ ਕਰ ਸਕਦੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ 191 ਦਾ ਰਾਹ ਬਹੁਤ ਸੌਖਾ, ਪਰਮਾਨੈਂਟ ਰ੿ਜ਼ੀਡੈਂਸੀ ਹੈ ਉਹ ਲਈ ਜਾ ਸਕਦੀ ਹੈ।
ਇਹ ਤਾਂ ਹੋ ਗਏ ਕੜਛੀ ਮਾਰਨ ਵਾਲੇ ਤੇ ਕੈਂਚੀ ਖੜਕਾਉਣ ਵਾਲੇ, ਤੇ ਜਿਹੜੇ ਬਾਹਲੇ ਪੜ੍ਹੇ ਲਿਖੇ ਆ ਜਾਂ ਬਾਹਲੇ ਕਾਬਲ ਨੇ, ਉਹਨਾਂ ਵਾਸਤੇ ਹੁਣ ਮੇਰਾ ਖਿਆਲ ਗਲੋਬਲ ਟੈਲੈਂਟ ਵੀਜ਼ੇ ਦੀ ਗੱਲ ਹੋ ਰਹੀ ਆ, ਉਹਦੇ ਤਹਿਤ PR ਫਿਰ ਕਿਵੇਂ ਹੁੰਦੀ ਆ?
ਹਾਂਜੀ ਗਰੇਵਾਲ ਸਾਹਿਬ, ਜਿਹੜਾ ਗਲੋਬਲ ਟੈਲੈਂਟ ਵੀਜ਼ਾ ਜੀ, ਉਹ ਸਰਕਾਰ ਨੇ ਇਹਦੇ ਵਿੱਚ ਗਿਣਤੀ ਵੀ ਵਧਾਤੀ। ਲਾਸਟ ਈਅਰ 5,000 ਕੈਪ ਸੀਗੀ, ਉਹਦੇ ਤੇ ਇਸ ਵੇਲੇ 15,000 ਕਰਤੀ। ਇਹ ਉਹਨਾਂ ਨੂੰ ਮਿਲਦਾ ਜੀ, ਇਹਦੇ ਵਿੱਚ ਕੋਈ ਅੰਗਰੇਜ਼ੀ ਦੀ ਰਿਕੁਆਇਰਮੈਂਟ ਨਹੀਂ ਹੈਗੀ, ਸਿੱਧੇ ਲਫ਼ਜ਼ਾਂ ਦੇ ਪੰਜਾਬੀ 'ਚ ਇਹ ਬੋਲਿਆ ਜਾਵੇ, ਕੋਈ ਏਜ ਦੀ ਰਿਕੁਆਇਰਮੈਂਟ ਨਹੀਂ ਹੈਗੀ। ਬਸ ਜਿਹੜਾ ਤੁਹਾਡਾ ਸਕਿੱਲ ਆ ਉਹ ਇੰਨਾ ਕੁ ਚਾਹੀਦਾ ਵੀ ਤੁਸੀਂ ਰਿਪਿਊਟਡ ਚਾਹੀਦੇ ਹੋ ਵਰਲਡ ਵਾਈਡ। ਮਤਲਬ ਕਿ ਤੁਹਾਡਾ ਜਿਹੜਾ ਸਕਿੱਲ ਆ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ $153,900 ਤੋਂ ਉੱਪਰ ਦੀ ਇੱਕ ਤਾਂ ਸੈਲਰੀ ਦੇਣ ਜੋਗਾ ਹੋਵੇ, ਠੀਕ ਆ। ਦੂਜਾ ਇੱਕ ਟਾਰਗੇਟ ਸੈਕਟਰ ਨੇ ਜਿਹੜੇ ਗਵਰਨਮੈਂਟ ਨੇ ਟਾਰਗੇਟ ਕੀਤੇ, ਉਹ 7 ਸੈਕਟਰ ਨੇ। ਉਹਦੇ ਵਿੱਚ ਐਗਰੀਕਲਚਰ ਟੈਕਨੋਲੋਜੀ ਵੀ ਆਉਂਦਾ, ਸਪੇਸ ਐਂਡ ਐਡਵਾਂਸ ਮੈਨੂਫੈਕਚਰਿੰਗ ਵੀ ਆਉਂਦਾ, ਮੈਡੀਕਲ ਟੈਕਨੋਲੋਜੀ ਆ, ਜਾਂ ਸਾਈਬਰ ਸਿਕਿਉਰਿਟੀ ਆ, ਜਾਂ ਕੁਆਂਟਮ ਇਨਫੋਰਮੇਸ਼ਨ ਆ। ਉਹ ਜਿਹੜੇ ਉਹਨਾਂ ਸੈਕਟਰ ਦੇ ਵਿੱਚ ਕੰਮ ਕਰਦੇ ਆ ਗਰੇਵਾਲ ਸਾਹਿਬ, ਇਹਦੇ ਲਈ ਸਰਕਾਰ ਨੇ ਇੱਕ ਕਰਤਾ, ਉਹਨੂੰ ਬੋਲਦੇ ਆ ਗਲੋਬਲ ਟਾਸਕ ਫੋਰਸ। ਤੁਸੀਂ ਜਿਹੜੇ ਵੀ ਏਰੀਆ ਦੇ ਵਿੱਚ ਰਹਿੰਦੇ ਹੋ, ਡਿਪਾਰਟਮੈਂਟ ਆਫ ਹੋਮ ਅਫੇਅਰ ਦੀ ਵੈਬਸਾਈਟ ਤੇ ਸਰਚ ਮਾਰੋ ਗਲੋਬਲ ਟੈਲੈਂਟ ਵੀਜ਼ਾ, ਉੱਥੇ ਤੁਹਾਨੂੰ ਈਮੇਲ ਮਿਲ ਜਾਣੀ ਹੈ ਉਸ ਜੀਓਗ੍ਰਾਫਿਕਲ ਏਰੀਆ ਦੇ ਵਿੱਚ। ਫੋਰ ਐਗਜ਼ਾਮਪਲ ਤੁਸੀਂ ਮਿਡਲ ਈਸਟ ਚੋਂ, ਤੁਹਾਨੂੰ ਉਸ ਟਾਸਕ ਫੋਰਸ ਦੇ ਉਹ ਬੰਦਿਆਂ ਦੀ ਈਮੇਲ ਮਿਲ ਜਾਣੀ ਹੈ ਜਿਹੜੇ ਉੱਥੇ ਕੰਮ ਕਰਦੇ ਆ, ਉਹ ਤੁਹਾਨੂੰ 1-to-1 ਹੈਲਪ ਕਰਦੇ ਆ। ਫਿਰ ਤੁਸੀਂ ਇੱਕ ਐਕਸਪ੍ਰੈਸ਼ਨ ਆਫ ਇੰਟਰਸਟ, ਉਹ ਵੀ ਇੱਕ ਅਲੱਗ ਫਾਰਮ ਆ, ਜਦੋਂ ਤੁਹਾਨੂੰ ਇੱਕ ਨੰਬਰ ਮਿਲ ਜਾਂਦਾ, ਜਦੋਂ ਤੁਸੀਂ ਉਹ ਲੌਜ ਕਰ ਦਿੰਦੇ ਹੋ ਫਿਰ ਤੁਸੀਂ ਆਪਣਾ ਐਕਸਪ੍ਰੈਸ਼ਨ ਪਾ ਦਿੰਦੇ ਹੋ। ਪਰ ਇਹਦੇ ਵਿੱਚ ਉਹਨਾਂ ਨੇ ਥੋੜੀਆਂ ਜਿਹੀਆਂ ਸੀਟਾਂ ਨੇ ਜਿਹੜੀਆਂ ਉਹ ਕੁਛ ਰੱਖੀਆਂ ਹੋਈਆਂ ਨੇ, ਜਿਹੜੇ ਰੀਸੈਂਟ PhD ਜਾਂ ਮਾਸਟਰ ਬਾਇ ਰਿਸਰਚ ਗ੍ਰੈਜੂਏਟ ਨੇ ਇਹਨਾਂ ਟਾਰਗੇਟ ਸੈਕਟਰ ਦੇ ਵਿੱਚ। ਜੇ ਉਹ ਵੀ ਇਹ ਚੀਜ਼ ਐਵੀਡੈਂਸ ਦੇ ਨਾਲ ਸ਼ੋ ਕਰ ਦੇਣ ਵੀ ਮੈਂ ਵੀ ਆਉਣ ਵਾਲੇ ਸਮੇਂ ਦੇ ਵਿੱਚ $153,900 ਸੈਲਰੀ, ਜਿਹੜੀ ਕਿ ਅੱਜ ਦੀ ਰਿਕੁਆਇਰਮੈਂਟ ਨੂੰ ਹਾਈ ਇਨਕਮ ਥ੍ਰੈਸ਼ਹੋਲਡ ਮਿਲਦੇ ਬੋਲਦੇ ਆ, ਮੈਂ ਇਹ ਅਰਨ ਕਰ ਸਕਦਾ, ਇਹ ਉਹਨਾਂ ਲਈ ਵੀ ਅਵੇਲੇਬਲ ਆ। ਗਰੇਵਾਲ ਸਾਹਿਬ, ਇਹਦੇ ਵਿੱਚ ਇੱਕ ਜ਼ਰੂਰੀ ਚੀਜ਼ ਆ, ਇੱਕ ਨੋਮੀਨੇਟਰ ਚਾਹੀਦਾ ਹੁੰਦਾ ਤੁਹਾਨੂੰ ਉਸ ਪ੍ਰੋਫੈਸ਼ਨ ਦਾ, ਤੁਹਾਡੇ ਕਿੱਤੇ ਦੀ ਪੀਕ ਬੋਡੀ ਦੇ ਵਿੱਚੋਂ ਜਿਹਦੀ ਕੋਈ ਰੈਕੋਗਨੇਸ਼ਨ ਹੋਵੇ ਨੈਸ਼ਨਲ ਲੈਵਲ ਤੇ, ਉਹ ਤੁਹਾਨੂੰ ਨੋਮੀਨੇਟ ਕਰੇ। ਮੀਨਸ ਜਿਹੜੇ ਵੀ ਤੁਹਾਡੇ ਸਕਿੱਲ ਨੇ, ਜਿਹੜਾ ਵੀ ਤੁਹਾਡਾ ਰੈਜ਼ਮੇ ਬੋਲਦਾ, ਉਹਦੀ ਉਹ ਗਵਾਹੀ ਦੇਵੇ ਵੀ ਹਾਂ ਇਹ ਐਪਲੀਕੈਂਟ ਇਸ ਚੀਜ਼ ਦੇ ਕੈਪੇਬਲ ਆ, ਠੀਕ ਆ। ਉਹ 1,000 ਫਾਰਮ ਆ, ਜਦੋਂ ਵੀਜ਼ਾ ਐਪਲੀਕੇਸ਼ਨ ਲੱਗਦੀ ਆ ਤਾਂ 1,000 ਫਾਰਮ ਆ ਜਿਹੜਾ ਉਹਦੇ ਵਿੱਚ ਨਾਲ ਲੱਗਦਾ। ਇਹ ਐਪਲੀਕੇਸ਼ਨ ਆਫਸ਼ੋਰ ਵੀ ਪੈਂਦੀ ਆ ਤੇ ਆਨਸ਼ੋਰ ਵੀ ਪੈਂਦੀ ਆ। ਆਫਸ਼ੋਰ ਦੀ ਸਬ ਕਲਾਸ 1-to-4 ਆ, ਜਿਹੜੀ ਆਫਸ਼ੋਰ ਦੀ ਸਬ ਕਲਾਸ ਆ ਉਹ 858 ਆ। ਇਹਨੂੰ ਡਿਸਟਿੰਗੁਇਸ਼ ਟੈਲੈਂਟ ਵੀਜ਼ਾ ਵੀ ਬੋਲ ਦਿੰਦੇ ਆ। ਅੱਜ ਕੱਲ੍ਹ ਸਰਕਾਰ ਦਾ ਬਹੁਤ ਜ਼ੋਰ ਲੱਗਿਆ ਹੋਇਆ, ਉਹਨਾਂ ਨੇ ਤਾਂ ਹੀ ਕਰਕੇ ਗਲੋਬਲ ਟਾਸਕ ਫੋਰਸ ਬਣਾਈ ਹੋਈ ਆ ਵੀ ਤੁਹਾਨੂੰ ਜਿਹੜੇ ਇੱਦਾਂ ਦੇ ਬਿਗ ਬ੍ਰੇਨਸ ਨੇ ਉਹਨਾਂ ਨੂੰ ਕੋਈ ਐਡੀ ਟੈਨਸ਼ਨ ਨਾ ਪਵੇ, ਉਹਨੂੰ ਅਸੀਂ 1-to-1 ਹੈਲਪ ਕਰ ਸਕਦੇ ਹਾਂ।
ਸੋ ਕੁੱਲ ਮਿਲਾ ਕੇ TC ਵਾਲਾ ਬੇਰ ਆ ਇਹ, ਜਿਹੜੇ ਝਿੰਗਾ ਖਿੱਚਣ ਵਾਲੇ ਆ ਉਹਨਾਂ ਦੀ ਲੋਟ ਨਹੀਂ ਆਉਣਾ।
ਹਾਂਜੀ ਗਰੇਵਾਲ ਸਾਹਿਬ, ਇਹ ਤੁਸੀਂ ਕਹਿ ਸਕਦੇ ਹੋ ਵੀ ਜਿਨ੍ਹਾਂ ਨੇ ਵੱਡੇ ਵੱਡੇ ਪ੍ਰੋਜੈਕਟ ਮੈਨੇਜ ਕੀਤੇ ਆ। ਹੁਣ ਫੋਰ ਐਗਜ਼ਾਮਪਲ ਇੱਕ ਰੀਸੈਂਟਲੀ ਮੇਰੇ ਕੋਲ ਕਲਾਇੰਟ ਆ, ਉਹਦਾ ਅਸੀਂ ਪਾ ਰਹੇ ਹਾਂ ਗਲੋਬਲ ਟੈਲੈਂਟ ਵੀਜ਼ਾ, ਉਹ ਪ੍ਰੋਜੈਕਟ ਮੈਨੇਜਰ ਆ, $10 billion ਦਾ ਪ੍ਰੋਜੈਕਟ ਉਹ ਦੇਖ ਰਹੇ ਨੇ। ਹੁਣ ਪ੍ਰੋਬਲਮ ਕੀ ਹੁੰਦੀ ਆ, ਜਿਹੜੇ ਏਦਾਂ ਦੀਆਂ ਪੋਜੀਸ਼ਨ ਦੇ ਉੱਪਰ ਐਪਲੀਕੈਂਟਸ ਕੰਮ ਕਰ ਰਹੇ ਹੁੰਦੇ, ਉਹ ਆਪ ਇੰਨੀ ਬਿਜ਼ੀ ਹੁੰਦੇ ਆ, ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਇਹੋ ਜਿਹੀਆਂ ਚੀਜ਼ਾਂ ਦੇਖਣ ਦਾ। ਇਸ ਕਰਕੇ ਸਰਕਾਰ ਨੇ ਕਿਹਾ ਵੀ ਉਹਨਾਂ ਨੂੰ ਲੈ ਕੇ ਆਈਏ ਤਾਂ ਕਿ ਉਹ ਇੱਥੇ ਆ ਕੇ ਇੱਕ ਤਾਂ ਜੋਬਸ ਜਨਰੇਟ ਕਰਨ, ਦੂਜਾ ਜਿਹੜੀ ਇਕੋਨਮੀ ਪਹਿਲਾਂ ਹੀ ICU ਚ ਪਈ ਆ ਇਹਨੂੰ ਕੋਈ ਹੈਲਪ ਮਿਲੇ, ਕੋਈ ਨਵੇਂ ਆਈਡੀਆਜ਼ ਆਉਣ ਤਾਂ ਕਿ ਆਪਾਂ ਇਹ ਇਕੋਨਮੀ ਹੈ ਜਿਹੜੀ ਇਹਨੂੰ ਰਿਕਵਰੀ ਵਾਲੇ ਪਾਸੇ ਲੈ ਕੇ ਜਾ ਸਕੀਏ। ਇਸ ਕਰਕੇ ਇਹਦੀ ਗਿਣਤੀ ਵੀ 5000 ਤੋਂ 15000 ਕਰਦੀ।
ਹਾਂਜੀ, ਆਕਸੀਜਨ ਤਾਂ ਚਾਹੀਦੀ ਆ ICU ਚ ਪਿਆਂ ਨੂੰ।
ਇਹੀ ਰੀਜ਼ਨ ਅਗਰੇਵਾਲ ਸਾਹਿਬ, ਜਿਹੜਾ ਇੰਪਲਾਇਰ ਸਪੌਂਸਰਡ ਵੀਜ਼ਾ ਵੀ ਆ ਉਹਦੇ ਵਿੱਚ ਵੀ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ, ਜਿਹੜੇ ਕ੍ਰਿਟੀਕਲ ਸੈਕਟਰ ਦੀਆਂ ਆਕੂਪੇਸ਼ਨ ਨੇ ਤੇ ਜਿਹੜੇ ਰੀਜਨਲ ਇੰਪਲਾਇਰ ਨੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਣੀ।
ਤੇ ਜਾਂਦੇ ਜਾਂਦੇ ਹਜ਼ਾਰਾਂ ਦੇ ਲਿਹਾਜ਼ ਨਾਲ ਦੱਸੋਗੇ ਕਿ ਅਗਲੇ ਸਾਲ ਕਿੱਥੇ ਕੁ ਖੜੀ ਆ PR, ਕਿੰਨੇ ਕੁ ਹਜ਼ਾਰ ਬੰਦੇ ਨੂੰ ਮਿਲ ਸਕਦੀ ਆ? ਕਿਉਂਕਿ ਸਵਾਲ ਤਾਂ ਕਿਉਂਕਿ ਔਖਾ, ਸਰਕਾਰ ਨੇ ਕਿੱਧਰ ਨੂੰ ਜਾਣਾ, ਆਉਣ ਵਾਲੇ ਦਿਨਾਂ 'ਚ ਕੋਵਿਡ ਦੇ ਲਿਹਾਜ਼ ਨਾਲ ਮਾਹੌਲ ਕਿਹੋ ਜਿਹਾ ਹੋਣਾ ਉਸ ਗੱਲ 'ਤੇ ਨਿਰਭਰ ਕਰੂਗਾ, ਪਰ ਫਿਰ ਵੀ ਕੋਈ ਆਂਕੜੇ ਪਿਛਲੇ ਸਾਲ ਕਿੰਨੇ ਸੀ ਤੇ ਅਗਲੇ ਸਾਲ ਕਿੰਨੇ ਹੋ ਸਕਦੇ ਆ?
ਦੇਖੋ ਗਰੇਵਾਲ ਸਾਹਿਬ, ਜਿਹੜਾ ਟੋਟਲ ਅੰਕੜਾ ਸੀ ਪਿਛਲੇ ਸਾਲ ਉਹ 1,60,000 ਸੀ, ਇਸ ਵਾਰੀ ਵੀ 1,60,000 ਹੀ ਆ, ਪਰ ਪਿਛਲੇ ਸਾਲ ਜਿਹੜਾ ਉਹਦੇ ਵਿੱਚ ਯੂਜ਼ ਹੋਇਆ 1,40,000 ਹੀ ਯੂਜ਼। ਇਹ ਸਾਰੇ ਅੰਕੜਿਆਂ ਦੇ ਵਿੱਚ ਫੈਮਿਲੀ ਸਟੀਮ ਵੀ ਆਉਂਦੀ ਆ, ਸਕਿੱਲ ਸਟੀਮ ਵੀ ਆਉਂਦੀ ਆ, ਗਲੋਬਲ ਟੈਲੈਂਟ ਵੀ ਆਉਂਦੀ ਆ। ਠੀਕ ਆ, ਜਿਹੜੀ ਆਪਾਂ ਸਕਿੱਲ ਸਟਰੀਮ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਹੀ ਇੰਪਲਾਇਰ ਸਪੌਂਸਰਡ ਆਉਂਦੇ, ਇਹਦੇ ਵਿੱਚ ਹੀ ਸਕਿੱਲ ਗਲੋਬਲ ਟੈਲੈਂਟ ਆਉਂਦਾ, ਇਹਦੇ ਵਿੱਚ ਹੀ ਜਨਰਲ ਸਕਿੱਲਡ ਮਾਈਗ੍ਰੇਸ਼ਨ ਆ। ਇਹਨਾਂ ਸਾਰਿਆਂ ਦੇ ਵਿੱਚ ਕੱਟ ਲੱਗਿਆ ਸਿਰਫ ਗਲੋਬਲ ਟੈਲੈਂਟ ਨੂੰ ਛੱਡ ਕੇ। ਇਸ ਕਰਕੇ ਮੈਂ ਜਿੰਨੇ ਆਪਾਂ ਨੂੰ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਨਾ ਸੋਚੋ ਵੀ ਆਹ ਸਾਲ ਮੰਦਾ, ਆਹ ਸਾਲ ਮੰਦਾ ਤਾਂ ਸਾਰੀ ਦੁਨੀਆਂ ਤੇ ਹੀ ਰਹਿਣਾ। ਠੀਕ ਆ, ਆਸਟ੍ਰੇਲੀਅਨ ਜਿਹੜੀ ਸਕਿੱਲਡ ਮਾਈਗ੍ਰੇਸ਼ਨ ਆ ਇਹ ਵੀ ਮੰਦੇ ਚ ਰਹਿਣੀ ਹੈ, ਕਿਉਂਕਿ ਉਹਨਾਂ ਨੇ ਪਾਰਟਨਰ ਵੀਜ਼ੇ ਨੂੰ ਕੋਟਾ ਵਧਾ ਤਾ। ਠੀਕ ਆ, ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਆ ਜਾਂ ਡਿਪਾਰਟਮੈਂਟ ਆ ਉਹਨਾਂ ਨੇ ਉੱਧਰ ਕੋਟਾ ਵਧਾ ਤਾ, ਕੱਟ ਕਿੱਥੇ ਲੱਗਿਆ? ਸਕਿੱਲ ਵਾਲੀ ਸਟ੍ਰੀਮ ਤੇ। ਠੀਕ ਆ, ਤਾਂ ਇਸ ਕਰਕੇ ਤਿਆਰੀਆਂ ਸ਼ੁਰੂ ਕਰ ਦਿਓ ਵੀ ਆਉਣ ਵਾਲੇ ਸਮੇਂ ਜਿਹੜਾ ਅਗਲਾ ਫਾਈਨੈਂਸ਼ੀਅਲ ਈਅਰ ਆਉਣਾ ਉੱਥੇ ਆਸ ਆ ਵੀ ਥੋੜਾ ਜਿਹਾ ਸਕਿੱਲ ਸਟ੍ਰੀਮ ਦੇ ਵਿੱਚ ਜਿਹੜਾ ਕੋਟਾ ਉਹ ਬੈਕ ਟੂ ਪ੍ਰੀਵੀਅਸ ਕੀਤਾ ਜਾਊਗਾ, ਫੇਰ ਚਾਂਸ ਜ਼ਿਆਦਾ ਹੋਣਗੇ। ਇਸ ਵੇਲੇ ਤਾਂ ਇਹੀ ਕਹੂੰਗਾ ਪਰਮਾਨੈਂਟ ਰੈਜੀਡੈਂਸੀ ਪਹਿਲਾਂ ਨਾਲੋਂ ਡਿਫੀਕਲਟੀ ਆ ਜੀ, ਇਹਦਾ ਸਿੱਧਾ ਸਿੱਧਾ ਰੀਜ਼ਨ ਆ ਡਿਊ ਟੂ ਕੋਵਿਡ। ਜਿਹੜੀ ਇਕੋਨਮੀ ਆ ਉਹ ਥੱਲੇ ਚਲੇ ਗਈ ਜੀ, ਤੇ ਇਸੇ ਕਰਕੇ ਆਸਟ੍ਰੇਲੀਆ ਦੇ ਵਿੱਚ ਖੁਦ ਅਨਪਲਾਇਮੈਂਟ ਇੱਥੇ ਹੀ ਲੋਕ ਬਹੁਤ ਫੇਸ ਕਰ ਰਹੇ ਨੇ, ਤਾਂ ਫਿਰ ਬਾਹਰੋਂ ਆ ਕੇ ਇਹ ਇਸ ਸਾਲ ਜ਼ਿਆਦਾ ਫੋਕਸ ਕਰਨਗੇ ਵੀ ਆਨਸ਼ੋਰ ਐਪਲੀਕੈਂਟ ਤੇ ਫੋਕਸ ਕੀਤਾ ਜਾਵੇ
ਜੀ। ਬਹੁਤ ਬਹੁਤ ਮਿਹਰਬਾਨੀ ਕਾਲੇ ਸਾਹਿਬ, ਸਮੁੱਚੀ ਜਾਣਕਾਰੀ ਬੜੇ ਵਿਸਥਾਰ ਨਾਲ ਕਲੀ ਕਲੀ ਗੱਲ ਤੁਸੀਂ ਟਕੋਰ ਕਰਕੇ ਦੱਸੀ ਆ, ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸੰਪਰਕ ਕਰਨ ਦੀ ਜਿਉਂ ਜਿਉਂ ਕੋਈ ਹੋਰ ਨਵਾਂ ਅਪਡੇਟ ਆਇਆ। ਅੱਜ ਸਮਾਂ ਦੇਣ ਲਈ ਤੁਹਾਡਾ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ। ਯੂ ਵਿਦ SBS ਰੇਡੀਓ।